గుజుగొట్టలు తంతం సేఫ్ శ్రీ గురు గురించి సబ్జిది నిగ్గిజి గోదానంద మంది గురు పెరిగి సత్సంగ జీవం అమ్మన్ బిర్తి కాకర కరిగి గురు చరణా చలువై హాజరియం హాజరియం లవాదే మన బిర్తి కాకర కరదే గచ్కే గురునా జీ వాహిగురు జీ కా ఖల్సా వాహిగురు జీ కీ ఫతే ਗੁਰੂ ਪਿਆਰੀ ਸਤਸੰਗ ਜੀਓ ਜਦੋਂ ਅਕਾਲਪੁਰਖ ਪਰਮਾਤਮਾ ਕਿਰਪਾ ਕਰਦਾ ਇਸ ਮਨ ਉੱਤੇ ਇਸ ਮਨ ਨੂੰ ਮਾਨਸ ਸਰੀਰ ਦੀ ਪ੍ਰਾਪਤੀ ਹੁੰਦੀ ਹੈ ਔਰ ਮਾਨਸ ਸਰੀਰ ਦੀ ਪ੍ਰਾਪਤੀ ਇਹ ਤਾਂ ਉਦੋਂ ਹੁੰਦੀ ਹੈ ਜਦੋਂ ਪਰਮਾਤਮਾ ਇਹ ਸਮਝਦਾ ਹੈ ਕਿ ਹੁਣ ਇਹ ਜਿਹੜਾ ਮਨ ਹੈ ਇਹਦਾ ਸਮਾਂ ਆ ਗਿਆ ਆਪਣੇ ਆਪ ਨੂੰ ਧੋਣ ਦਾ ਆਪਣੇ ਆਪ ਨੂੰ ਵਾਪਸ ਉਸ ਰੂਪ ਚ ਲਿਜਾਣ ਦਾ ਸਮਾਂ ਆ ਗਿਆ ਉਦੋਂ ਪਰਮਾਤਮਾ ਇਸ ਮਨ ਤੇ ਬਖਸ਼ਿਸ਼ ਕਰਦਾ ਰਹਿਮਤ ਕਰਦਾ ਇਸ ਨੂੰ ਮਨੁੱਖ ਸਰੀਰ ਦੀ ਦਾਤ ਦਿੰਦਾ ਕਿਉਂਕਿ ਮਨੁੱਖ ਸਰੀਰ ਜਿਹੜਾ ਹੈ ਇਹ ਵਡਬੁੱਲੀ ਦਾਤ ਹੈ ਬਹੁਤ ਕੀਮਤੀ ਦਾਤ ਹੈ ਗੁਰੂ ਜੀ ਬਾਣੀ ਚ ਲਿਖਦੇ ਨੇ ਕਹਿੰਦੇ ਲੱਖ 84 ਜੋਨ ਸਬਈ ਮਾਨਸ ਕਹੋ ਪ੍ਰਭ ਦੀ ਵਡਿਆਈ ਇਹਦੇ ਵੀ 84 ਲੱਖ ਜੋਨ ਪੈਦਾ ਕੀਤੀ ਉਸ ਅਕਾਲ ਪੁਰਖ ਨੇ ਮਨਸ ਜਨਮ ਨੂੰ ਵਡਿਆਈ ਬਖਸ਼ਿਸ਼ ਕੀਤੀ ਹੈ ਕੈਸੀ ਵਡਿਆਈ ਬਖਸ਼ਿਸ਼ ਕੀਤੀ ਹੈ ਇਹ ਮਨਾ ਜਦੋਂ ਇਹ ਤੈਨੂੰ ਸਰੀਰ ਪ੍ਰਾਪਤ ਹੋਵੇਗਾ ਨਾ ਉਹ ਤੇਰੇ ਤੇ ਕਿਰਪਾ ਹੋਵੇਗੀ ਤਾਂ ਪ੍ਰਾਪਤ ਹੋਵੇਗਾ ਔਰ ਇਹ ਸਰੀਰ ਜਦੋਂ ਤੈਨੂੰ ਪ੍ਰਾਪਤ ਹੋਵੇਗਾ ਉਦੋਂ ਮਨਾ ਮੈਂ ਇਸ ਸਰੀਰ ਵਿੱਚ ਤੈਨੂੰ ਬੈਠੇ ਨੂੰ ਗੁਰੂ ਦਾ ਰੂਪ ਧਾਰਨ ਕਰਕੇ ਮੈਂ ਤੇਰੇ ਕੋਲ ਆਵਾਂਗਾ ਧਿਆਨ ਦੇਣਾ ਗੁਰੂ ਕੌਣ ਆ ਗੁਰੂ ਪਰਮੇਸ਼ਵਰ ਹੈ ਗੁਰੂ ਅਕਾਲ ਪੁਰਖ ਆ ਉਸ ਪਰਮਾਤਮਾ ਦਾ ਦੂਜਾ ਰੂਪ ਗੁਰੂ ਹੈ ਉਹ ਪਰਮਾਤਮਾ ਆਪਣੇ ਆਪ ਦੀ ਸੋਚੀ ਦੇਣ ਲਈ ਇਸ ਮਨ ਨੂੰ ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਉੱਤੇ ਆਇਆ ਇਹ ਮਨਾ ਤੈਨੂੰ ਕਿਰਪਾ ਮਿਲ ਗਈ ਔਰ ਇਹ ਕਿਰਪਾ ਤੂੰ ਸਾਹਮਣੀ ਕਿਵੇਂ ਆ ਤੂੰ ਆਪਣੇ ਆਪ ਦੀ ਵਾਪਸ ਪਹਿਚਾਣ ਕਿਵੇਂ ਕਰਨੀ ਹੈ ਆਪਣੇ ਮਨ ਦੀ ਮੈਲ ਨੂੰ ਧੋਣਾ ਕਿਵੇਂ ਹੈ ਇਹ ਤੈਨੂੰ ਸੋਝੀ ਜਿਹੜੀ ਹੈ ਦੇਣ ਲਈ ਉਸ ਪਰਮਾਤਮਾ ਨੇ ਗੁਰੂ ਦਾ ਰੂਪ ਧਾਰਨ ਕੀਤਾ ਹੁਣ ਵਿਚਾਰ ਆਪਾਂ ਇਹ ਕਰਨੀ ਹੈ ਕਿ ਗੁਰੂ ਸਾਹਿਬਾਂ ਸਾਨੂੰ ਸਮਝਾਉਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ ਕੀ ਸਮਝਾਉਂਦੇ ਨੇ ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਹੁਣ ਧਿਆਨ ਦੇਣਾ ਇੱਥੇ ਭੰਡ ਦਾ ਮਤਲਬ ਸਰੀਰ ਨਹੀਂ ਹੈ ਕਿਉਂਕਿ ਸਰੀਰ ਜਿਹੜਾ ਹੈ ਭਾਵੇਂ ਸਾਧੂ ਦਾ ਹੈ ਤੇ ਭਾਵੇਂ ਕਿਸੇ ਪਾਪੀ ਦਾ ਹੈ ਉਹਨੇ ਮਿੱਟੀ ਚ ਮਿਲਣਾ ਹੈ ਠੀਕ ਹੈ ਕਿਉਂਕਿ ਗੁਰੂ ਜੀ ਲਿਖਦੇ ਆ ਮਾਟੀ ਮਾਟੀ ਕੋਈ ਏਕ ਕਹਿੰਦੇ ਮਿੱਟੀ ਨੇ ਮਿੱਟੀ ਚ ਰਲ ਕੇ ਇੱਕ ਹੋ ਜਾਣਾ ਹੈ ਜਿਹੜਾ ਸਰੀਰ ਹੈ ਸਾਡਾ ਇਹ ਮਿੱਟੀ ਹੈ ਇਹਨੇ ਮਿੱਟੀ ਚ ਮਿਲ ਜਾਣਾ ਹੁਣ ਅਸੀਂ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬਾਂ ਕਹਿਣ ਲੱਗੇ ਭਾਂਡਾ ਅੱਛਾ ਸੋਏ ਕਹਿੰਦੇ ਉਹ ਭਾਂਡਾ ਸੋਹਣਾ ਹੈ ਉਹ ਭਾਂਡਾ ਸੁੰਦਰ ਹੈ ਕਿਹੜਾ ਭਾਂਡਾ ਇੱਥੇ ਤੁਹਾਡੇ ਹਿਰਦੇ ਨੂੰ ਮਨ ਨੂੰ ਗੁਰੂ ਜੀ ਭਾਂਡਾ ਕਹਿ ਰਹੇ ਨੇ ਕਹਿੰਦੇ ਭਾਂਡਾ ਅੱਛਾ ਸੋਏ ਕਹਿੰਦੇ ਉਹ ਭਾਂਡਾ ਉਹ ਹਿਰਦਾ ਪਵਿੱਤਰ ਹੈ ਸੋਹਣਾ ਆ ਕਹਿੰਦੇ ਕਿਹੜਾ ਗੁਰੂ ਜੀ ਕਹਿਣ ਲੱਗੇ ਜੋ ਤਿਸ ਭਾਵ ਸੀ ਕਹਿੰਦੇ ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਚੰਗਾ ਲੱਗਦਾ ਨਾ ਕਹਿੰਦੇ ਉਹ ਹਿਰਦੇ ਰੂਪੀ ਭਾਂਡਾ ਸੋਹਣਾ ਹੈ ਹੁਣ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਉਹ ਧਿਆਨ ਦੇਣ ਵਾਲੀ ਗੱਲ ਹੈ ਗੁਰੂ ਜੀ ਬਾਣੀ ਦੇ ਅੰਦਰ ਆਪ ਹੀ ਲਿਖਦੇ ਆ ਕਿ ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪਕਾਰ ਹਰ ਸਰੀਰ ਦੇ ਅੰਦਰ ਹਰ ਭਾਂਡੇ ਦੇ ਅੰਦਰ ਹਰ ਮਨ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਦਾ ਵਸ ਹੈ ਫਿਰ ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਧਿਆਨ ਦੇਣਾ ਗੁਰੂ ਜੀ ਨੇ ਕਿਉਂ ਕਿਹਾ ਇਸ ਮਨ ਨੂੰ ਕਿ ਮਨ ਤੂੰ ਜੋਤ ਸਰੂਪ ਹੈ ਇਹਦੇ ਮਨ ਚ ਕੋਈ ਤਬਦੀਲੀ ਆ ਚੁੱਕੀ ਹੈ ਤਾਂ ਹੀ ਉਹਨਾਂ ਨੂੰ ਆਵਾਜ਼ ਮਾਰ ਕੇ ਦੱਸਿਆ ਵੀ ਤੇਰਾ ਇਹ ਰੂਪ ਨਹੀਂ ਹੈ ਤੇਰਾ ਕੋਈ ਰੂਪ ਹੋਰ ਹੈ ਵਿਚਾਰ ਕਰਨਾ ਕੋਈ ਬੱਚਾ ਖੇਡਦਾ ਹੈ ਖੇਡਦਿਆਂ ਖੇਡਦਿਆਂ ਆਪਣੇ ਚਿਹਰੇ ਉੱਤੇ ਕੋਈ ਕਲਖ ਮਲ ਲੈਂਦਾ ਕੋਈ ਮਿੱਟੀ ਮਲ ਲੈਂਦਾ ਘਰ ਆਉਂਦਾ ਹੈ ਤੇ ਮਾਂ ਉਹਨੂੰ ਆਵਾਜ਼ ਤੋਂ ਪਹਿਚਾਣ ਕੇ ਕਹਿੰਦੀ ਕਹਿੰਦੀ ਪੁੱਤ ਕੀ ਬਣਿਆ ਫਿਰਦਾ ਤੂੰ ਹੁਣ ਕੀ ਬਣਿਆ ਫਿਰਦਾ? ਉਹਨੇ ਕਿਉਂ ਕਿਹਾ ਕਿ ਪੁੱਤਰ ਤੇਰਾ ਰੂਪ ਨਹੀਂ ਹੈ, ਇਹ ਤੇਰਾ ਰੂਪ ਨਹੀਂ ਹੈ, ਤੇਰਾ ਰੂਪ ਹੋਰ ਹੈ, ਤੇ ਕੀ ਕਰ, ਇਹ ਜਿਹੜੀ ਤੇਰੇ ਤੇ ਮਿੱਟੀ ਲੱਗੀ ਹੈ ਨਾ, ਤੈਨੂੰ ਧੋ, ਚੰਗੇ ਨਹੀਂ ਲੱਗੀ ਤੇ ਪੁੱਤਰ, ਇਸ ਮਨ ਨੂੰ ਧੋ ਤੇ ਆਪਣਾ ਉਹ ਰੂਪ ਵਿਖਾ ਜਿਹੜਾ ਤੇਰਾ ਅਸਲੀ ਰੂਪ ਹੈ। ਇੱਥੇ ਗੁਰੂ ਜੀ ਮਨ ਨੂੰ ਕਹਿੰਦੇ ਆ, ਇਹਨੇ ਮਨਾ ਤੇਰਾ ਰੂਪ ਇਹ ਨਹੀਂ ਹੈ ਜਿਹੜਾ ਤੂੰ ਲਈ ਫਿਰਦਾ, ਇਹ ਤੇਰਾ ਰੂਪ ਨਹੀਂ ਹੈ, ਤੇਰਾ ਰੂਪ ਕੋਈ ਹੋਰ ਹੈ। ਹੁਣ ਹੈ ਕੀ? ਗੁਰੂ ਜੀ ਇਸ ਮਨ ਨੂੰ ਕਹਿੰਦੇ ਉਸ ਪਰਮਾਤਮਾ ਤੋਂ ਵਿਛੜਨ ਤੋਂ ਬਾਅਦ ਵਿੱਚ ਤੂੰ ਇਹਨਾਂ ਸਰੀਰਾਂ ਵਿੱਚ ਰਿਹਾ, ਇਹਨਾਂ ਸਰੀਰਾਂ ਅੰਦਰ ਬੈਠੇ ਨੇ ਕਈ ਐਸੇ ਕਰਮ ਕੀਤੇ ਜਿਹਨਾਂ ਦੀ ਮੈਲ ਚੜ ਗਈ ਤੈਨੂੰ, ਉਹ ਮੈਲ ਕਰਕੇ ਤੇਰਾ ਰੂਪ ਹੀ ਬਦਲ ਗਿਆ, ਤੇਰਾ ਚਿਹਰਾ ਹੀ ਬਦਲ ਗਿਆ, ਤੇਰੀ ਪਹਿਚਾਣ ਹੀ ਨਹੀਂ ਹੁੰਦੀ ਤੂੰ ਕੌਣ ਹੈ। ਤੇ ਕੀ ਕਹਿਣ ਲੱਗੇ? ਕਹਿਣ ਲੱਗੇ ਦੇਖ, ਰੱਬ ਦੇ ਸਾਰੇ ਬਣਾਏ ਆ, ਰੱਬ ਸਾਰਿਆਂ ਚ ਵਸਦਾ ਹੈ, ਸਾਰੀ ਧਰਤੀ ਰੱਬ ਦਾ ਰੂਪ ਆ, ਪਰ ਇੱਕ ਗੱਲ ਪੱਲੇ ਬੰਨੀ, ਕਹਿੰਦੇ ਜਿਹੜਾ ਤੇਰਾ ਹਿਰਦਾ ਨਾ, ਇਹਦਾ ਰੂਪ ਬਦਲ ਗਿਆ ਹੈ, ਮੈਲ ਚੜ ਗਈ ਜਨਮਾਂ ਦੀ। ਤੇ ਕੀ ਕਰ? ਇੱਕ ਕੰਮ ਕਰ, ਭਾਂਡਾ ਅੱਛਾ ਸੋਏ, ਜੁੱਤ ਸੁਭਾਅ ਸੀ। ਕਹਿੰਦੇ ਹਿਰਦਾ ਰੂਪੀ ਭਾਂਡਾ ਤਾਂ ਸੋਹਣਾ ਲੱਗਦਾ ਹੈ ਜਿਹੜਾ ਉਹਨੂੰ ਭਾ ਜਾਵੇ, ਜਿਹੜਾ ਚੰਗਾ ਲੱਗ ਜਾਵੇ। ਤੇ ਉਹਨੂੰ ਭਾਣਾ ਕਿਹੜਾ ਚੰਗਾ ਲੱਗਦਾ ਹੈ? ਉਸ ਅਕਾਲ ਪੁਰਖ ਨੂੰ, ਪਰਮਾਤਮਾ ਨੂੰ ਹਿਰਦਾ ਉਹ ਸੋਹਣਾ ਲੱਗਦਾ ਜਿਹੜਾ ਉਹਦੇ ਵਰਗਾ ਹੈ। ਤੇ ਉਹਦੇ ਵਰਗਾ ਕਦੋਂ ਬਣਦਾ? ਜਦੋਂ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਹੈ। ਕਹਿੰਦੇ ਉਹਦੇ ਵਰਗਾ ਬਣ ਤੇ ਤੂੰ ਪਰਮਾਤਮਾ ਨੂੰ ਸੋਹਣਾ ਲੱਗੇਗਾ। ਹੁਣ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਮਨ ਨੂੰ ਕਹਿ ਦਿੱਤੀ। ਜਦੋਂ ਕਹਿ ਦਿੱਤੀ ਨਾ, ਤੇ ਮਨ ਵਿੱਚ ਵਿਚਾਰ ਤੇ ਪੈਦਾ ਹੋਣਾ ਹੀ ਸੀ ਵੀ ਗੁਰੂ ਜੀ ਵੀ ਮੇਰੀ ਤੇ ਤਾਕਤ ਨਹੀਂ ਹੈ, ਮੇਰੀ ਇਹ ਤਾਕਤ ਨਹੀਂ ਹੈ ਆਪਣੇ ਆਪ ਨੂੰ ਸਾਫ਼ ਕਰਨ ਦੀ, ਮੇਰੇ ਕੋਲ ਤਾਕਤ ਨਹੀਂ ਹੈ ਆਪਣੇ ਆਪ ਨੂੰ ਧੋਣ ਦੀ, ਤੇ ਕਿਰਪਾ ਕਰੋ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਇਸ ਮਨ ਨੂੰ ਕਹਿਣ ਲੱਗੇ, ਕਹਿੰਦੇ ਮਨਾ ਦੇਖ, ਤੇਰੇ ਕੋਲ ਤਾਕਤ ਨਹੀਂ ਹੈ, ਪਰ ਤੇਰੇ ਮਨ ਵਿੱਚ ਇੱਕ ਚਾਹ ਤੇ ਪੈਦਾ ਹੋਇਆ ਨਾ, ਤੇਰੇ ਕੋਲ ਸਾਫ਼ ਹੋਣ ਦੀ ਤਾਕਤ ਨਹੀਂ ਹੈ, ਪਰ ਇਹ ਗੱਲ ਸੁਣ ਕੇ ਤੇਰੇ ਮਨ 'ਚ ਚਾਹ ਤੇ ਪੈਦਾ ਹੋਇਆ ਨਾ, ਵੀ ਉਸ ਪਰਮਾਤਮਾ ਨੂੰ ਉਹ ਭਾਂਡੇ ਸੋਹਣੇ ਲੱਗਦੇ, ਉਹ ਹਿਰਦੇ ਸੋਹਣੇ ਲੱਗਦੇ ਨੇ ਜਿਹੜੇ ਪਵਿੱਤਰ ਨੇ, ਜਿਹੜੇ ਸਾਫ਼ ਸੁਥਰੇ ਨੇ, ਹੈ ਨਾ। ਤੇ ਜਦੋਂ ਤੈਨੂੰ ਇਸ ਗੱਲ ਦਾ ਸਮਝ ਲੱਗੀ ਤੇ ਮਨ ਵਿੱਚ ਇੱਕ ਚਾਹ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ, ਖਿੱਚ ਪੈਦਾ ਹੁੰਦੀ, ਹੈ ਨਾ, ਕਿ ਅਸੀਂ ਕਦੋਂ ਉਹਨਾਂ ਦੇ ਬਣਾਂਗੇ, ਸਾਡੇ ਅੰਦਰ ਇਹ ਚੀਜ਼ ਕਦੋਂ ਪੈਦਾ ਹੋਊਗੀ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਵੀ ਜੇ ਚਾਹ ਪੈਦਾ ਹੋ ਗਿਆ ਹੀ ਨਾ, ਤੂੰ ਹੁਣ ਵਿਚਾਰ ਕਰਕੇ ਦੇਖ। ਕੈਸੀ ਵਿਚਾਰ? ਕਿ ਗੁਰੂ ਜੀ ਦੱਸਣ ਲੱਗੇ, ਕਹਿੰਦੇ ਭਾਂਡਾ ਅੱਤ ਮਲੀਨ ਧੋਤਾ ਅੱਛਾ ਨਾ ਹੋਇਆ ਸੀ। ਕਹਿੰਦੇ ਗੱਲ ਪੱਲੇ ਬੰਨ, ਇਹ ਜਿਹੜਾ ਭਾਂਡਾ ਜਿਹੜਾ ਹਿਰਦਾ ਹੈ ਨਾ, ਅੱਤ ਮਲੀਨ ਹੈ। ਅੱਤ ਮਲੀਨ ਦਾ ਮਤਲਬ ਕੀ ਹੁੰਦਾ? ਦੇਖੋ, ਅੱਤ ਲੱਗ ਗਿਆ, ਮਲੀਨ ਆਪਾਂ ਗੰਦਾ ਤੇ ਕਹੀ ਨਹੀਂ ਹੈ, ਅੱਤ ਅੱਖਰ ਲੱਗ ਗਿਆ। ਅੱਤ ਅੱਖਰ ਤਾਂ ਲਾਈਦਾ, ਬੱਚੇ ਨੇ ਕਮੀਜ਼ ਪਾਈ ਹੈ, ਕਾਲਰ ਗੰਦਾ ਹੋ ਗਿਆ, ਮਾੜਾ ਮੋਟਾ ਬਾਂਹ ਤੇ ਥੱਲੇ ਕੋਈ ਦਾਗ ਲੱਗ ਗਿਆ, ਤੇ ਮਾਂ ਸੰਭਾਵ ਕਹਿੰਦੀ, ਕਹਿੰਦੀ ਪੁੱਟ ਕਮੀਜ਼ ਗੰਦੀ ਕਰ ਲਿਆ ਹੈ। ਹੁਣ ਧਿਆਨ ਦੇਣਾ, ਕਮੀਜ਼ ਸਾਰੀ ਗੰਦੀ, ਚਿੱਕੜ ਨਾਲ ਦਿੱਬੜੀ ਪਈ, ਉਹਦੇ ਰੰਗ ਦੀ ਪਛਾਣ ਹੀ ਨਹੀਂ ਹੁੰਦੀ ਕਿਹੜੇ ਰੰਗ ਦੀ। ਤੇ ਮਾਂ ਕੀ ਕਹਿੰਦੀ, ਆ ਪੁੱਤ ਤੂੰ ਤੇ ਅੱਤ ਦੀ ਗੰਦਗੀ ਚੜਾ ਲਿਆ। ਕਿਉਂ? ਕਿਉਂਕਿ ਉਸ ਕਮੀਜ਼ ਦੇ ਰੰਗ ਦਾ ਨਹੀਂ ਪਤਾ ਲੱਗਣ ਦਿਆ ਰੰਗ ਕਿਹੜਾ, ਕੀ ਕਰਤਾ, ਅੱਤ ਦੀ ਗੰਦਗੀ। ਇੱਥੇ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਭਾਂਡਾ ਅੱਤ ਮਲੀਨ, ਕਹਿਣ ਲੱਗੇ ਜਿਹੜਾ ਤੇਰਾ ਮਨ ਆ ਨਾ, ਇਹ ਇੰਨਾ ਕੁ ਮਲੀਨ ਆ, ਇੰਨੀ ਕੁ ਗੰਦਗੀ ਚੜੀ ਇਹਨੂੰ, ਤੇ ਧਿਆਨ ਕਰ, ਇਸ ਮਨ ਨੂੰ ਆਪਣੇ ਆਪ ਦੀ ਪਛਾਣ ਹੀ ਨਹੀਂ ਹੁੰਦੀ, ਮੈਂ ਕੌਣ ਆ, ਅੱਤ ਮਲੀਨ ਹੈ, ਇੰਨੀ ਗੰਦਗੀ ਇਹਦੇ ਤੇ, ਠੀਕ ਆ। ਹੁਣ ਭਾਂਡਾ ਅੱਤ ਮਲੀਨ ਧੋਤਾ ਅੱਛਾ ਨਾ ਹੋਇਆ ਸੀ। ਹੁਣ ਗੁਰੂ ਜੀ ਪਤਾ ਕੀ ਕਹਿਣ ਲੱਗੇ ਇਸ ਮਨ ਨੂੰ, ਕਹਿੰਦੇ ਵੀ ਦੇਖ ਮਨਾ, ਗੰਦਾ ਤੂੰ ਆ, ਮਲੀਨ ਤਾਂ ਤੇਰੇ ਅੰਦਰ ਹੈ, ਪਰ ਕਦੀ ਵਿਚਾਰ ਕਰਕੇ ਦੇਖ ਮਨਾ, ਜਿਹੜਾ ਸਰੀਰ ਹੈ ਇਹਨੂੰ ਤੂੰ ਲੈ ਕੇ ਜਾਂਦਾ ਕਿਤੇ, ਇਹ ਆਪਣੇ ਆਪ ਨਹੀਂ ਜਾ ਸਕਦਾ, ਸਰੀਰ ਕੋਲ ਤਾਕਤ ਹੀ ਨਹੀਂ ਹੈ। ਜਦੋਂ ਇਹ ਸਰੀਰ ਚੋਂ ਮਨ ਨਿਕਲ ਜਾਂਦਾ ਢੇਰੀ ਹੋ ਜਾਂਦਾ, ਉੱਥੇ ਪਿਆ ਰਹਿੰਦਾ, ਹਿੱਲਣ ਜੋਗਾ ਹੀ ਨਹੀਂ। ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ, ਕਹਿੰਦੇ ਮਨਾ, ਇਸ ਸਰੀਰ ਨੂੰ ਜਿਹਦੇ ਵਿੱਚ ਬੈਠਾ, ਜਿਹਦੇ ਵਿੱਚ ਤੂੰ ਬਹਿ ਕੇ ਆਪਣੇ ਆਪ ਨੂੰ ਧੋਣਾ ਆ, ਆਪਣੇ ਆਪ ਨੂੰ ਸਾਫ਼ ਕਰਨਾ, ਕਹਿੰਦੇ ਇਹਨੂੰ ਤੂੰ ਤੀਰਥਾਂ ਤੇ ਲੈ ਕੇ ਜਾਂਦਾ ਤੇ ਜਾ ਕੇ ਇਸ਼ਨਾਨ ਕਰਵਾਉਂਦਾ। ਮਨ ਕਹਿੰਦਾ ਜੀ ਹਾਂ। ਕਹਿੰਦੇ ਤੂੰ ਕਦੀ ਸੋਚਿਆ, ਤੂੰ ਕਦੀ ਸੋਚਿਆ? ਕਹਿੰਦਾ ਕਿ ਧੋਤੇ ਅੱਛਾ ਨਾ ਹੋਏ। ਕਹਿੰਦੇ ਮਨਾ, ਇਸ ਸਰੀਰ ਨੂੰ ਧੋਣ ਨਾਲ ਤੇਰੇ ਅੰਦਰ ਸਫਾਈ ਨਹੀਂ ਹੋਣੀ, ਤੂੰ ਅੱਛਾ ਨਹੀਂ ਹੋ ਜਾਣਾ, ਤੇਰੇ ਅੰਦਰ ਸਫਾਈ ਨਹੀਂ ਹੋਣੀ, ਤੇਰੇ ਚ ਤਬਦੀਲੀ ਨਹੀਂ ਆਉਣੀ, ਤੇਰੀ ਮੈਲ ਨਹੀਂ ਲੱਥਣੀ। ਕਹਿੰਦਾ ਕਿਉਂ? ਕਹਿੰਦਾ ਕਿਹੜੀ ਗੱਲੋਂ? ਕਿਉਂਕਿ ਤੂੰ ਜਿੱਥੇ ਜਾਂਦਾ ਮਨਾ, ਤੂੰ ਆਪਣੇ ਆਪ ਨੂੰ ਧੋਣ ਦਾ ਵਸੀਲਾ ਨਹੀਂ ਕਰਦਾ, ਤੂੰ ਤੁਹਾਨੂੰ ਨਵਾਉਣ ਲੱਗ ਪੈਂਦਾ। ਤੀਰਥਾਂ ਤੇ ਜਾਂਦਾ, ਇਸ਼ਨਾਨ ਕਰਾਉਣਾ, ਸਰੀਰ ਇਸ਼ਨਾਨ ਕਰ ਲੈਂਦਾ, ਸਰੀਰ ਡੁਬਕੀਆਂ ਲਾ ਲੈਂਦਾ। ਕਹਿੰਦੇ ਹਾਂਜੀ। ਕਹਿੰਦੇ ਸਰੀਰ ਡੁਬਕੀਆਂ ਲਾ ਲੈਂਦਾ, ਜਿਸਦੇ ਸਰੀਰ ਨਹਾ ਲੈਂਦਾ ਹੈ, ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ, ਤੇਰੇ ਤੱਕ ਤੋਂ ਚੀਜ਼ ਪਹੁੰਚਦੀ ਨਹੀਂ। ਕਿਉਂ? ਕਿਉਂਕਿ ਇਹ ਸਰੀਰ ਜਿਹੜਾ ਹੈ, ਜਿਹਦੇ ਚ ਤੂੰ ਨਵਾਉਂਦਾ ਇਹਨੂੰ, ਇਸ ਪਾਣੀ ਨਾਲ ਮਨਾ ਤੂੰ ਨਹੀਂ ਨਹਾ ਸਕਦਾ, ਇਹਦੇ ਵਿੱਚ ਤੂੰ ਸਾਫ ਨਹੀਂ ਹੋ ਸਕਦਾ। ਤੇ ਤੂੰ ਕੀ ਕਰਦਾ? ਤੂੰ ਤੁਰ ਪੈਂਦਾ ਤੇ ਬੜਾ ਖੁਸ਼ ਹੁੰਦਾ। ਹੁਣ ਆਪ ਜੀ ਵਿਚਾਰ ਕਰਨਾ। ਗੁਰੂ ਜੀ ਕਹਿਣ ਲੱਗੇ, ਮਨ ਮੈਲੇ ਸਭ ਕੁਛ ਮਿਲਦਾ, ਤਨ ਧੋਤੇ ਮਨ ਅੱਛਾ ਨਾ ਹੋਏ। ਕਹਿੰਦਾ ਵੀ ਜਿਹਦਾ ਮਨ ਮੈਲਾ ਨਾ, ਉਹਦਾ ਸਭ ਕੁਛ ਹੀ ਮੈਲਾ। ਤਨ ਧੋਣ ਨਾਲ ਮਨ ਸਾਫ਼ ਨਹੀਂ ਹੋ ਸਕਦਾ। ਕਹਿੰਦੇ ਵੀ ਤੂੰ ਗਿਆ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ, ਤੇ ਫਿਰ ਗੁਰੂ ਜੀ ਨੇ ਲਿਖਤਾ, ਨਹਾਵਣ ਚੱਲੇ ਤੀਰਥੀ ਮਨ ਖੋਟੇ, ਤਨ ਚੋਰ ਇੱਕ ਪਾ ਲੱਥੀ ਨਾਤਿਆਂ ਦੋ ਪਾ ਚੜੀਏ ਜ਼ਹੋਰ। ਕਹਿਣ ਲੱਗੇ ਵੀ ਤੀਰਥਾਂ ਤੇ ਨਹਾਉਣ ਤੁਰ ਪਿਆ, ਪਰ ਮਨਾ ਮਨ ਖੋਟੇ ਹੈ। ਕਹਿੰਦਾ ਆਪਾਂ ਮਨ ਵਿੱਚ ਖੋਟ ਆ। ਉਹ ਦੇਖਣਾ ਖੋਟ ਕੈਸੀ ਹੈ, ਖੋਟ ਕੈਸੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਖੋਟ ਪਤਾ ਕੈਸੀ ਹੁੰਦੀ? ਖੋਟ ਕਹਿੰਦੇ ਕਿਹਨੂੰ? ਕੋਈ ਬੰਦਾ ਕਿਸੇ ਦੀ ਚੀਜ਼ ਤੇ ਨਿਗਾਹ ਰੱਖੇ ਜਿਹੜੀ ਉਹਦੀ ਹੱਕ ਨਹੀਂ ਬਣਦਾ, ਕਹਿੰਦੇ ਇਹਦੇ ਮਨ ਚ ਖੋਟ ਆ, ਇਹ ਚੋਰ ਆ, ਇਹਦੇ ਮਨ ਚ ਖੋਟ ਆ। ਪੁੱਛਿਆ ਕਿਹੜੀ ਗੱਲੋਂ? ਬੋਲਾ ਭਾਈ ਸਾਹਿਬ, ਇਹਦੇ ਵਾਸਤੇ ਪੁਰਾਣੀ ਚੀਜ਼ ਰੱਖੀ ਸੀ, ਉਹਦੇ ਨੇ ਖੜੀ ਨਹੀਂ, ਇਹ ਦੂਜੀ ਚੁੱਕ ਕੇ ਲੈ ਗਿਆ ਤੇ ਮਨ ਚ ਖੋਟ ਆ। ਠੀਕ ਹੈ। ਤੇ ਧੰਨ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿੰਦੇ ਨਹਾਵਣ ਚੱਲੇ ਤੀਰਥੀ ਮਨ ਖੋਟੇ। ਕਹਿੰਦਾ ਤੀਰਥਾਂ ਤੇ ਨਹਾਉਣ ਤੇ ਤੁਰ ਪਏ, ਮਨ ਚ ਖੋਟ ਹੈ। ਕਹਿੰਦੇ ਕੈਸੀ? ਕਹਿੰਦੇ ਖੋਟ ਐਸੀ ਹੈ ਕਿ ਸਰੀਰ ਨੂੰ ਡੁਬਕੀ ਤੇ ਲਵਾ ਲਈ, ਉਸ ਡੁਬਕੀ ਦਾ ਮਨ ਨੂੰ ਕੋਈ ਫਾਇਦਾ ਹੀ ਨਹੀਂ ਸੀ, ਤੇ ਖੋਟ ਹੀ ਹੋ ਗਈ ਨਾ। ਜਿਹੜੀ ਚੀਜ਼ ਆਪਣੇ ਹੱਕ ਦੀ ਸੀ ਉਹ ਲੈ ਕੇ ਨਹੀਂ ਆਇਆ। ਆਪਣੇ ਹੱਕ ਦੀ ਕਿਹੜੀ ਚੀਜ਼? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਨਾਮ ਲੈ ਕੇ ਆਉਣਾ ਸੀ। ਠੀਕ ਹੈ। ਆਪਣੇ ਨਹਾਉਣ ਲਈ ਕੋਈ ਚੀਜ਼ ਲੈ ਕੇ ਆਉਣੀ ਸੀ, ਆਪਣੇ ਨਹਾਉਣ ਲਈ, ਆਪਣੇ ਆਪ ਨੂੰ ਧੋਣ ਲਈ ਗੁਰੂ ਦੇ ਕੋਲੋਂ ਸ਼ਬਦ ਲੈ ਕੇ ਆਉਣਾ ਸੀ, ਉਹ ਲੈ ਕੇ ਨਹੀਂ ਆਇਆ। ਇਹ ਖੋਟ ਪੈਦਾ ਹੋ ਗਈ, ਵਿਚਾਰ ਨਾਲ ਹੀ ਕਹਿੰਦੇ ਇਹ ਖੋਟ ਆ। ਕਹਿੰਦਾ ਭਾਵ ਜਿਸ ਚੀਜ਼ ਤੇ ਮੇਰਾ ਹੱਕ ਆ, ਜਿਹੜੀ ਚੀਜ਼ ਨੂੰ ਲੈਣ ਲਈ ਮੈਂ ਗਿਆ, ਉਹ ਛੱਡ ਦੇਵਾਂ ਤੇ ਦੂਜੀ ਚੀਜ਼ ਚੁੱਕ ਲਿਆਵਾਂ, ਕੀ ਕਹੀਦਾ? ਮਨ ਚ ਖੋਟ ਆ। ਆਪ ਜੀ ਵਿਚਾਰ ਕਰਕੇ ਦੇਖਿਓ, ਕਦੀ ਵੀ ਮਨ ਬਿਰਤੀ ਬਣਾ ਕੇ ਦੇਖਿਓ, ਕਦੀ ਵੀ ਕਿਸ ਤਰ੍ਹਾਂ। ਇਸ ਵੇਲੇ ਸਮਾਨ ਲੈਣ ਜਾਂਦਾ, ਹੁਣ ਪਰਸ ਹੀ ਹੈ, ਬੀਬੀਆਂ ਦੇ ਕੋਲ ਪਰਸ ਹੁੰਦਾ, ਦੁਕਾਨ ਤੇ ਸਮਾਨ ਲੈਣ ਗਈਆਂ, ਉਹ ਪਰਸ ਉਹਦੇ ਕੋਲ ਵੀ ਕਾਲਾ ਸੀ, ਉਹਦੇ ਕੋਲ ਵੀ ਕਾਲਾ ਸੀ, ਭੁਲੇਖੇ ਨਾਲ ਹੀ ਦੂਜੀ ਬੀਬੀ ਦਾ ਪਰਸ ਚੁੱਕ ਕੇ ਤੁਰ ਪਈ। ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲਵੇ ਉਹ, ਜਿੰਨਾ ਮਰਜ਼ੀ ਕਹਿ ਦੇਵੇ ਕਿ ਭੈਣ ਜੀ ਭੁਲੇਖੇ ਨਾਲ ਹੀ ਚੱਲਾ ਗਿਆ, ਉਸ ਵੇਲੇ ਤਾਂ ਸਾਰੇ ਕਹਿ ਦਿੰਦੇ ਹਾਂ ਨਹੀਂ ਚੰਗੇ ਨੇ ਵਾਪਸ ਕਰਨ ਆ ਗਏ, ਗਲਤੀ ਨਾ ਗਿਆ ਹੁਣ, ਪਰ ਨਹੀਂ, ਦੋ ਚਾਰ ਜਣੇ ਜ਼ਰੂਰ ਕਹਿੰਦੇ ਹੈ। ਕਹਿੰਦੇ ਮਨ 'ਚ ਖੋਟ ਸੀਗੀ, ਇਹ ਤਾਂ ਆਪਾਂ ਵੇਖ ਲਿਆ ਤਾਂ ਵਾਪਸ ਕਰ ਗਈ, ਮਨ 'ਚ ਖੋਟ ਸੀ। ਬੋਲਿਆ ਕੀ ਕਹਿ ਲਓ? ਬੋਲਿਆ ਕਿਉਂ? ਆਪਣੇ ਪਰਸ ਦੀ ਪਛਾਣ ਨਹੀਂ, ਖੋਟ ਸੀ ਮਨ 'ਚ। ਇਹਦਾ ਮਤਲਬ ਆਪਣੀ ਚੀਜ਼ ਛੱਡ ਕੇ ਦੂਜੇ ਦੀ ਚੁੱਕ ਲਈਏ ਤੇ ਮਨ 'ਚ ਖੋਟ ਆ। ਤੇ ਗੁਰੂ ਸਾਹਿਬਾਂ ਕਹਿੰਦੇ ਨੇ ਕਿ ਸ਼ਬਦ ਨੂੰ ਛੱਡ ਕੇ ਜਿੰਨੇ ਮਰਜ਼ੀ ਕਰਮ ਕਰ ਲਈਏ ਮਨ 'ਚ ਖੋਟ ਆ। ਜਿੰਨਾ ਮਰਜ਼ੀ ਕਰਮ ਕਰ ਲਈਏ, ਮਨ ਖੋਟੇ ਤਨ ਚੋਰ। ਹੁਣ ਧਿਆਨ ਦਿਓ, ਮਨ ਵਿੱਚ ਖੋਟ ਸੀ ਨਾ ਤੇ ਕੀ ਕਿਹਾ, ਪਰਸ ਲੈ ਗਈ ਚੱਕ ਕੇ, ਠੀਕ ਹੈ, ਖੋਟ ਕਰਕੇ ਚੋਰ ਬਣ ਗਿਆ। ਤੇ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਸਾਡੇ ਵੀ ਮਨ ਬਿਰਤੀ ਚ ਖੋਟ ਆ ਤੇ ਅਸੀਂ ਚੋਰ ਬਣ ਗਏ। ਕਿਹੜੀ ਗੱਲੋਂ, ਕਿ ਲੈਣ ਤੇ ਗਏ ਸੀ ਸ਼ਬਦ ਤੇ ਲੈ ਕੇ ਕੀ ਆਏ ਆ, ਝੂਠੀਆਂ ਦਾਤਾਂ। ਤਾਂ ਉਹਨਾਂ ਨੇ ਕਹਿਤਾ ਦਾਤ ਲੈਣੀ ਹੈ, ਕਹਿੰਦੇ ਲੈ ਜਾ, ਤੇ ਨਾਲ ਹੀ ਕਹਿਤਾ ਦਾਤ ਪਿਆਰੀ ਮਿਸਰਿਆ ਦਾ ਤਾਰਾ। ਕਹਿੰਦੇ ਜਿਹਨੂੰ ਦਾਤ ਪਿਆਰੀ ਹੈ ਉਹ ਚੋਰ ਕਿੱਦਾਂ ਆ, ਉਹਨੂੰ ਪਰਮਾਤਮਾ ਭੁੱਲਿਆ, ਉਹਨੂੰ ਪਰਮਾਤਮਾ ਚੇਤੇ ਨਹੀਂ ਹੈ। ਕਿਤੇ ਵੀ ਗੁਰੂ ਸਾਹਿਬ ਕਹਿੰਦੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਲ ਥੀ ਨਾ ਤੈਂ। ਕਹਿੰਦੇ ਉੱਥੇ ਡੁਬਕੀਆਂ ਲਾਈਆਂ ਤੇ ਜ਼ਰੂਰ, ਜਦੋਂ ਡੁਬਕੀਆਂ ਲਾਈਆਂ ਇੱਕ ਪਾ ਲੱਥ ਗਈ। ਕਿੱਦਾਂ ਲੱਥ ਗਈ, ਕਿਉਂਕਿ ਥੋੜੀ ਬਹੁਤੀ ਸ਼ਰਧਾ ਤੇ ਮਨ ਚ ਜਾਗਦੀ ਹੈ। ਤੀਰ ਤੇ ਜਾਇਆ ਨਾ, ਥੋੜੀ ਬਹੁਤੀ ਸ਼ਰਧਾ ਤੇ ਮਨ ਵਿੱਚ ਜਾਗਦੀ ਹੈ। ਕਿਸੇ ਵੇਲੇ ਮਨ ਚ ਆ ਹੀ ਜਾਂਦਾ ਵੀ ਮੈਂ ਤਾਂ ਨਹਾਉਣਾ ਨਾ ਕਿਤੇ ਰੱਬ ਬੇੜਾ ਪਾਰ ਕਰ ਦੇ। ਕਹਿੰਦਾ ਮਨ, ਕਹਿੰਦਾ ਰੱਬ ਕਿਤੇ ਬੇੜਾ ਪਾਰ ਕਰਦੇ ਤਾਂ ਆਪਾਂ ਇਸ਼ਨਾਨ ਕਰਨ ਆਉਂਦੇ, ਤਾਂ ਆਪਾਂ ਗੁਰਦੁਆਰੇ ਆਉਂਦੇ ਆ, ਠੀਕ ਹੈ। ਪਰ ਧਿਆਨ ਕਰਨ ਵਾਲੀ ਗੱਲ ਜੇ, ਕਹਿੰਦਾ ਤਾਂ ਪਰ ਦੋ ਪਾ ਚੜੀਏ ਸੋਰ, ਲੋਕਾਂ ਵੱਲ ਵੇਖ ਵੁਖ ਕੇ ਨਾ ਧਿਆਉੜੀ ਜੀ ਕੀ ਕਹਿ ਦਿੰਦਾ, ਕਹਿੰਦਾ ਦੇਖੋ ਗੁਰੂ ਜੀ ਤੁਹਾਡੇ ਦਰ ਤੇ ਆਈਦਾ, ਇਸ਼ਨਾਨ ਕਰੀਦਾ, ਬੇੜਾ ਪਾਰ ਕਰੋ, ਪਰ ਸੰਸਾਰ ਤੋਂ ਬਗੈਰ ਤਾਂ ਜ਼ਿੰਦਗੀ ਲੰਘਣੀ ਨਹੀਂ, ਸੰਸਾਰਿਕ ਪਦਾਰਥਾਂ ਤੋਂ ਬਗੈਰ ਜ਼ਿੰਦਗੀ ਤਾਂ ਲੰਘਣੀ ਨਹੀਂ। ਨਾਲ ਹੀ ਝੂਠੀਆਂ ਦਾਤਾਂ ਮੰਗਣ ਲੱਗ ਪੈਂਦਾ ਤੇ ਕੀ ਹੋਇਆ, ਦੋ ਪਾ। ਕਹਿੰਦਾ ਭਾਵ ਸ਼ਰਧਾ ਨਾਲੋਂ ਵਿਕਾਰ ਕਿਤੇ ਅੱਗੇ ਹੈ, ਸ਼ਰਧਾ ਨਾਲੋਂ ਜਿਹੜੀ ਵਿਕਾਰ ਹੈ ਨਾ ਉਹ ਛੇਤੀ ਚੜ੍ਹਦਾ, ਅਸਲ ਛੇਤੀ ਹੁੰਦਾ। ਤੁਸੀਂ ਦੇਖਿਓ, ਤੁਸੀਂ ਇੱਕ ਬੰਦੇ ਨੂੰ ਰੋਜ਼ ਕਹੋ ਵੀ ਭਾਈ ਚੱਲ ਗੁਰਦੁਆਰੇ ਚਲੀਏ, ਉਹ ਕਹਿੰਦਾ ਦੇਖਾਂਗੇ ਯਾਰ, ਚੱਲਾਂਗੇ ਤੇਰੇ ਨਾਲ, ਕਿਸੇ ਦਿਨ ਚੱਲਾਂਗੇ, ਜ਼ਰੂਰ ਚੱਲਾਂਗੇ। ਫਿਰ ਕਿਹਾ ਭਾਈ ਸਾਹਿਬ ਅੱਜ ਚਲੀਏ, ਕਹਿੰਦਾ ਯਾਰ ਤੈਨੂੰ ਮੈਂ ਕਿਹਾ ਨਾ ਜਿੱਦਣ ਮੈਨੂੰ ਟਾਈਮ ਲੱਗਿਆ ਮੈਂ ਚੱਲਾਂਗਾ, ਜ਼ਰੂਰ ਚੱਲਾਂਗਾ ਤੇਰੇ ਨਾਲ, ਜ਼ਰੂਰ ਮੇਰਾ ਵਾਅਦਾ ਰਿਹਾ ਗੁਰੂ ਘਰ ਮੈਂ ਚੱਲਾਂਗਾ, ਮੈਂ ਗੁਰੂ ਘਰ ਦੀ ਮਰਿਆਦਾ ਹਾਸਲ ਕਰਾਂਗਾ, ਗੁਰੂ ਘਰ ਜਾ ਕੇ ਗੁਰੂ ਦਾ ਗਿਆਨ ਹਾਸਲ ਕਰਾਂਗਾ, ਚੰਗੀ ਗੱਲ ਜਾਣਾ ਚਾਹੀਦਾ, ਚੱਲਾਂਗਾ ਮੈਂ ਤੈਨੂੰ। ਪਰ ਧਿਆਨ ਕਰਿਓ, ਤੁਸੀਂ ਕਿਸੇ ਦਿਨ ਕਹਿ ਦਿਓ ਵੀ ਅੱਜ ਰਾਤ ਨੂੰ ਮੇਰੇ ਦੋਸਤ ਦੀ ਪਾਰਟੀ ਹੈ, ਯਾਰ ਚੱਲੇਗਾ ਨਾਲ, ਮੈਂ ਇਕੱਲਾ ਹੀ ਹਾਂ ਘਰ ਦੇ, ਕਹਿੰਦੇ ਨਹੀਂ ਜਾਣਾ, ਤੇ ਤੂੰ ਚੱਲੇਗਾ? ਕਹਿੰਦਾ ਕਿੰਨੇ ਵਜੇ? ਕਹਿੰਦਾ ਰਾਤ ਨੂੰ 9 ਵਜੇ ਨਾਲ। ਕਹਿੰਦਾ ਫਿਰ ਮੈਂ ਜਿਵੇਂ ਰਾਤ ਦੀ ਡਿਊਟੀ ਮੈਂ ਕੈਂਸਲ ਕਰ ਦਿੰਦਾ। ਕਹਿੰਦਾ ਹੈ? ਹਾਂ ਹਾਂ ਕੋਈ ਨਹੀਂ ਚੱਲਾਂਗੇ। ਡਿਊਟੀ ਕੈਂਸਲ ਕਰਤੀ, ਤਿਆਰ ਬਰ ਤਿਆਰ ਹੋ ਕੇ ਉੱਤੋਂ ਪਹਿਲਾਂ ਉਹਦੇ ਘਰ ਆ ਗਿਆ। ਚਲੀਏ? ਕਹਿੰਦੇ ਭਾਜੀ। ਕਹਿੰਦਾ ਚਲੋ ਤੁਰ ਪਏ। ਜਦੋਂ ਪਾਰਟੀ ਤੋਂ ਵਾਪਸ ਆਏ ਨਾ ਤੇ ਕੀ ਕਹਿੰਦਾ, ਕਹਿੰਦਾ ਭਾਈ ਵੈਸੇ ਹੈਰਾਨਗੀ ਵਾਲੀ ਗੱਲ ਆ, ਮੈਂ ਤੈਨੂੰ ਪਾਰਟੀ ਤੇ ਜਾਣ ਲਈ ਕਿਹਾ ਤੇ ਤੂੰ ਛੁੱਟੀ ਵੀ ਕਰ ਦਿੱਤੀ, ਤੇ ਤੈਨੂੰ ਗੁਰੂ ਘਰ ਜਾਣ ਲਈ ਮੈਂ ਕਿੰਨੀ ਵਾਰੀ ਕਿਹਾ, ਤੂੰ ਇੱਕ ਵਾਰੀ ਨਹੀਂ ਮੰਨਿਆ। ਕਹਿੰਦਾ ਕੰਮ ਕਰ ਤੋ ਵੇਲ ਮਿਲੇ, ਚੱਲਾਂਗੇ ਕਿਸੇ ਦਿਨ। ਕਹਿੰਦਾ ਭਾਵ ਗੁਰੂ ਪਿਆਰਿਓ, ਸ਼ਰਧਾ ਦੀ ਜਿਹੜੀ ਭਾਵਨਾ ਨਾ ਉਹ ਇੱਕ ਪਾਇਆ। ਕਹਿੰਦਾ ਭਾਵ ਮਨ ਚ ਮੈਲ ਚੜੀ ਹੁੰਦੀ ਵੀ ਮੈਂ ਜਾਣਾ ਨਹੀਂ, ਮਨ ਦੀ ਮੈਲ ਉਤਰ ਜਾਂਦੀ ਸ਼ਰਧਾ ਕਰਕੇ, ਇੱਕ ਪਾ ਲੱਥ ਗਈ ਹੈ ਨਾ ਵੀ ਚੱਲ ਯਾਰ ਗੁਰੂ ਘਰ ਆਇਆ ਤਾਂ ਹੈ, ਤੇ ਦੋ ਭਾਅ ਹੋਰ ਚੜ ਗਈ ਕਿਹੜੀ, ਹੁਣ ਸੰਸਾਰੀ ਪਦਾਰਥਾਂ ਨਾਲ ਜੁੜ ਗਿਆ ਜਾ ਕੇ ਵੀ ਨਹੀਂ ਜੇ ਮੇਰਾ ਕੋਈ ਕੰਮ ਬਣਿਆ ਨਹੀਂ ਫਾਇਦਾ ਕੀ ਆਉਣ ਦਾ, ਦੋ ਭਾਅ ਮੈਲ ਹੋਰ ਚੜ ਗਈ, ਠੀਕ ਹੈ ਨਹੀਂ। ਐਸੀ ਬਿਰਤੀ ਗੁਰੂ ਜੀ ਕਹਿੰਦੇ ਨੇ ਬਣਾਉਣੀ ਹੈ। ਕਹਿੰਦੇ ਧੋਤਾ ਅੱਛਾ ਨਹੋਏ, ਕਹਿੰਦਾ ਇਹਦਾ ਸਰੀਰ ਨੂੰ ਧੋ ਧੋ ਕੇ ਨਾ ਮਨ ਸਾਫ਼ ਨਹੀਂ ਹੋਣਾ, ਮਨ ਨੇ ਅੱਛਾ ਨਹੀਂ ਹੋਣਾ ਤੇ ਕੀ ਕਰ। ਫਿਰ ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ, ਕਹਿੰਦੇ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੇ ਕੋਈ। ਕਹਿੰਦੇ ਕਰੋਗੇ ਕੀ, ਇਹ ਜਿਹੜਾ ਸੰਸਾਰ ਆ ਨਾ ਭੁਲੇਖੇ ਜੀ ਬਿਰੰਦਿਆ, ਕਿਹੜੇ ਭੁਲੇਖੇ ਚ, ਕਹਿੰਦਾ ਤੀਰਥਾਂ ਤੇ ਇਸ਼ਨਾਨ ਕਰਕੇ ਸਭ ਕੁਛ ਹੀ ਮਿਲ ਜਾਣਾ, ਰੱਬ ਵੀ ਮਿਲ ਜਾਣਾ ਜੱਗ ਵੀ ਮਿਲ ਜਾਣਾ। ਇਹ ਭੁਲੇਖੇ ਜੀ ਪਿਆ ਫਿਰਦਾ, ਇਸ ਕਰਕੇ ਉਸ ਭੁਲੇਖੇ ਕਰਕੇ ਗੁਰੂ ਘਰ ਜਾਂਦਾ, ਤੀਰਥ ਤੇ ਜਾਂਦਾ ਤੇ ਇਸ਼ਨਾਨ ਤੱਕ ਹੀ ਸੀਮਤ ਆ, ਗੁਰੂ ਦੀ ਬਾਣੀ ਤੱਕ ਨਹੀਂ ਪਹੁੰਚਦਾ, ਗੁਰੂ ਦੀ ਸ਼ਬਦ ਦੀ ਵਿਚਾਰ ਤੱਕ ਨਹੀਂ ਪਹੁੰਚਦਾ ਤੇ ਗੁਰੂ ਦੇ ਉਸ ਨਾਮ ਰੂਪੀ ਜਲ ਤੱਕ ਨਹੀਂ ਪਹੁੰਚਦਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਆ ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਕਹਿੰਦੇ ਮੈਨੂੰ ਗੱਲ ਪੱਲੇ ਬੰਨਲਾ, ਜਿਹੜਾ ਮਲ ਤੋਂ ਰਹਿਤ ਪਾਣੀ ਹੈ ਨਾ, ਮਲ ਤੋਂ ਰਹਿਤ ਜਿਹਨੂੰ ਕੋਈ ਗੰਦਗੀ ਨਹੀਂ, ਕਹਿੰਦੇ ਉਹ ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਆ, ਸ਼ਬਦ ਆ, ਹੋਰ ਕੁਛ ਨਹੀਂ। ਮਜਨ ਕਰਦ ਨਹਾਉਂਦੇ ਹੀ, ਹੁਣ ਤੁਸੀਂ ਹਿਸਾਬ ਲਾਓ, ਤੁਸੀਂ ਪਾਣੀ 'ਚ ਸਵੇਰੇ ਉੱਠ ਕੇ ਨਹਾਉਂਦੇ ਹੋ, ਤੁਹਾਨੂੰ ਕਿਸੇ ਨੇ ਕਿਹਾ ਡੁਬਕੀ ਲਾਉਂਦਾ ਤੇਰੀ ਮੈਲ ਉਤਰ ਜੂਗੀ, ਕਿਹਾ ਕਿਸੇ ਨੇ? ਹੈ ਨਾ, ਕਦੀ ਹੋ ਹੀ ਨਹੀਂ ਸਕਦਾ ਵੀ ਤੁਸੀਂ ਡੁਬਕੀ ਲਾਓ ਤੇ ਤਲ ਦੀ ਮੈਲ ਉਤਰੇ ਸਾਰੀ, ਨਹੀਂ। ਇੱਥੇ ਗੁਰੂ ਜੀ ਕਹਿੰਦੇ ਮਜਨ ਕਰਤ ਕਹਿਣ ਦਾ ਭਾਵ ਇਸ ਸ਼ਬਦ ਦੇ ਅੰਦਰ ਜਿੱਦਣ ਮਨ ਨੇ ਡੁਬਕੀ ਲਾ ਲਈ ਨਾ, ਇਹਦੇ ਸਾਰੇ ਕੰਮ ਪੂਰੇ ਹੋ ਜਾਣੇ। ਕਿਹੜੇ? ਸੰਸਾਰੀ ਨਹੀਂ, ਜਿਹੜੇ ਕੰਮ ਆਇਆ ਹੈ, ਜਿਹੜਾ ਜਨਮਾਂ ਜਨਮਾਂ ਧੱਕੇ ਖਾਣ ਡਿਆ ਨਾ, ਆਪਣੇ ਆਪ ਦੀ ਪਹਿਚਾਣ ਕਰਨ ਲਈ, ਆਪਣੇ ਮੈਲ ਲਾਉਣ ਲਈ, ਉਹ ਕਾਜ ਪੂਰਾ ਹੋ ਜਾਣਾ, ਉਹਦੀ ਗੱਲ ਬਣ ਜਾਣੀ ਹੈ। ਤਾਂ ਗੁਰੂ ਜੀ ਆਪ ਜੀ ਨੂੰ ਕਹਿੰਦੇ ਪਏ ਨੇ, ਕਹਿੰਦੇ ਭਾਈ ਵੀ ਸਾਡੇ ਤੇ ਮਨ ਚ ਭੁਲੇਖਾ ਹੀ ਪਿਆ। ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਜਪ ਮਨ ਮੇਰੇ ਤੂੰ ਇੱਕੋ ਨਾਮ ਦਾ ਮੇਰਿਆ ਮਨਾ, ਕੇਵਲ ਦਾ ਕੇਵਲ ਇੱਕ ਨਾਮ ਜਪਿਆ ਕਰ, ਨਾਮ ਤੋਂ ਇਲਾਵਾ ਹੋਰ ਕੋਈ ਵੱਡੀ ਗੱਲ ਨਹੀਂ ਹੋਏਗੀ। ਕਹਿੰਦੇ ਕਿਉਂ? ਕਹਿੰਦੇ ਸਤਿਗੁਰੂ ਦਈਆ ਮੋਕੋ ਇਹੋ ਨਿਦਾਨ। ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਬੰਦੀਆਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਦਾ ਜਵਾਬ ਦੇ ਰਹੇ। ਕਹਿਣ ਲੱਗੇ ਭਾਈ ਇਹੜਾ ਖਜ਼ਾਨਾ ਨਾ ਜਿਹਦੀ ਮੈਂ ਤੈਨੂੰ ਮਹਿਮਾ ਸੁਣਾ ਰਿਹਾ, ਕਹਿੰਦੇ ਖਜ਼ਾਨਾ ਮੈਨੂੰ ਸਤਿਗੁਰੂ ਨੇ ਦਿੱਤਾ, ਇਹ ਮੈਂ ਸਤਿਗੁਰੂ ਦਾਤ ਲਈ ਹੈ ਸਤਿਗੁਰੂ ਕੋਲੋਂ, ਤੇ ਇਹ ਦਾਤ ਤੂੰ ਹੀ ਲੈ ਲੈ, ਜੇ ਇਹਦੇ ਨਾਲ ਮੇਰਾ ਬਾਰਾ ਪਾਰ ਹੋ ਗਿਆ ਤੇ ਤੇਰਾ ਵੀ ਹੋਊਗਾ। ਠੀਕ ਹੈ, ਹੁਣ ਧਿਆਨ ਦੇਣ ਵਾਲੀ ਗੱਲ ਆ। ਹੁਣ ਇੱਥੇ ਗੁਰੂ ਸਾਹਿਬਾਂ ਕਹਿਣ ਲੱਗੇ ਇਸ ਮਨ ਨੂੰ ਧਿਆਨ ਦਿਓ, ਕਿ ਆਪਾਂ ਗੁਰੂ ਘਰ ਜਾਂਦੇ ਹਾਂ, ਤੀਰਥੇ ਜਾਂਦੇ ਹਾਂ, ਇਸ਼ਨਾਨ ਕਰਦੇ ਹਾਂ, ਪਰ ਗੁਰੂ ਜੀ ਨੇ ਬੜੀ ਵੱਡੀ ਗੱਲ ਕਹੀ ਇੱਥੇ। ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਸ ਮਨ ਨੂੰ ਗੁਰੂ ਜੀ ਕਹਿਣ ਲੱਗੇ, ਵੇਖੋ ਕੀ ਕਹਿੰਦੇ ਜੀ। ਕਹਿੰਦੇ ਇਸ਼ਨਾਨ ਤੇ ਤੂੰ ਕੀਤਾ, ਤਨ ਤੇ ਧੋਤਾ ਤੂੰ, ਪਰ ਮਨਾ ਆਪਣੇ ਆਪ ਨੂੰ ਨਹੀਂ ਧੋਤਾ। ਹੁਣ ਮਨ ਚ ਸਵਾਲ ਖੜਾ ਹੋ ਗਿਆ ਵੀ ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਰੋਜ਼ ਕੀਤੇ ਸਰੋਜ ਇਸ਼ਨਾਨ ਕਰਦਾ, ਤੇ ਗੁਰੂ ਜੀ ਨੇ ਅੱਜ ਨਵੀਂ ਗੱਲ ਹੀ ਕਹਿਤੀ ਵੀ ਇਸ਼ਨਾਨ ਕਰਕੇ ਗੱਲ ਨਹੀਂ ਬਣਨੀ, ਕਿੱਦਾਂ ਹੋ ਸਕਦਾ? ਤੇ ਗੁਰੂ ਜੀ ਪਤਾ ਕਹਿੰਦੇ? ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਏ ਸੀ। ਕਹਿੰਦਾ ਮਨਾ ਵੀ ਜਦੋਂ ਤੂੰ ਸਰੀਰ ਨੂੰ ਲੈ ਕੇ ਆਇਆ ਗੁਰੂ ਘਰ ਤੇ ਸਰੋਵਰ ਚ ਬਿਠਾ ਤਾ। ਕਹਿੰਦਾ ਹਾਂਜੀ। ਕਹਿੰਦੇ ਸਰੋਵਰ ਵਿੱਚ ਬਹਿ ਗਿਆ ਸਰੀਰ ਤੇ ਇਸ਼ਨਾਨ ਕਰਨ ਲੱਗ ਪਿਆ, ਨਹਾਉਣ ਲੱਗ ਪਿਆ, ਠੀਕ ਹੈ, ਪਰ ਮਨਾ ਤੂੰ ਉਸ ਵੇਲੇ ਉੱਥੇ ਨਹੀਂ ਸੀ, ਤੂੰ ਉੱਥੇ ਨਹੀਂ ਸੀ। ਕਹਿੰਦਾ ਉਹ ਕਿਉਂ? ਕਹਿੰਦਾ ਕਿਉਂ? ਤੇਰੀ ਮਨ ਬਿਰਤੀ ਸਿਰਫ ਡਾਰੀਆਂ ਮਾਰਦੀ ਫਿਰਦੀ ਸੀ ਵੀ ਮੈਂ ਸਰੀਰ ਨੂੰ ਗੁਰੂ ਘਰ ਲੈ ਕੇ ਆਇਆ, ਇਸ਼ਨਾਨ ਵੀ ਕਰਾਇਆ, ਸੇਵਾ ਵੀ ਕਰਾਈ ਇਹਦੇ ਕੋਲੋਂ, ਇਹਦੇ ਬਦਲੇ ਹੁਣ ਕੁਛ ਮਿਲੂਗਾ? ਕਹਿੰਦਾ ਤੈਨੂੰ ਮਿਲਣਾ ਕੁਛ ਨਹੀਂ, ਕਿਉਂਕਿ ਗੁਰੂ ਦੁਆਰੇ ਹੋਏ। ਗੁਰੂ ਦੁਆਰਾ ਕੀ ਹੈ ਜਾਣਦੇ ਹੋ? ਗੁਰੂ ਦਾ ਦੁਆਰਾ ਮਤਲਬ ਬਿਲਡਿੰਗ ਨਹੀਂ ਹੈ। ਜੇ ਆਪਾਂ ਬਿਲਡਿੰਗ 'ਚ ਬੈਠੇ ਹਾਂ ਤਾਂ ਆਪਾਂ ਕਿਸੇ ਨੂੰ ਕਹੀਏ ਵੀ ਕਿੱਥੇ ਹੋ? ਆਉਂਦਾ ਮੈਂ ਤਾਂ ਗੁਰਦੁਆਰੇ ਹਾਂ। ਇਹ ਕਹਿੰਦੇ ਤੁਹਾਨੂੰ ਕੋਈ ਪੁੱਛ ਲਿਆ ਹੋਣੇ ਭਾਈ ਸਾਹਿਬ ਕਿੱਥੇ ਹੋ? ਕਹਿੰਦਾ ਮੈਂ ਗੁਰਦੁਆਰੇ ਜੀ। ਨਹੀਂ, ਗੁਰੂ ਦੁਆਰੇ ਹੋਏ ਮਨ ਬਿਰਤੀ। ਆਂਦਾ ਜੇ ਗੁਰੂ ਦੇ ਦਰ ਤੇ ਤਨ ਬੈਠਾ ਹੋਵੇ ਤੇ ਮਨ ਵੀ ਬੈਠਾ ਹੋਵੇ, ਤੇ ਮਨ ਗੁਰੂ ਦੇ ਦੁਆਰੇ ਜਾ ਕੇ ਗੁਰੂ ਦਾ ਹੋ ਜਾਵੇ, ਮਨ ਗੁਰੂ ਦੇ ਦਰ ਤੇ ਜਾ ਕੇ ਗੁਰੂ ਦਾ ਹੋ ਜਾਵੇ, ਗੁਰੂ ਦੁਆਰੇ ਹੋਏ, ਕਹਿੰਦਾ ਆਪਾਂ ਗੁਰੂ ਦਾ ਹੋ ਜਾਵੇ। ਹੁਣ ਦੇਖੋ ਆਪਾਂ ਆਏ ਗੁਰੂ ਘਰ ਆ, ਬੈਠੇ ਗੁਰਦੁਆਰੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਪਰ ਮਨ ਬਿਰਤੀ ਸੰਸਾਰ ਦੀ ਗੱਲ ਸੋਚਦੀ ਹੋਵੇ ਕਿ ਅਸੀਂ ਗੁਰਦੁਆਰੇ ਨਹੀਂ ਹੈਗੇ। ਗੁਰਦੁਆਰੇ ਤੇ ਉਹ ਆ ਜਿਹੜਾ ਕੇਵਲ ਤਾਂ ਕੇਵਲ ਗੁਰੂ ਦੇ ਚਰਨਾਂ 'ਚ ਬੈਠਾ ਤੇ ਸੁਰਤ ਸ਼ਬਦ ਦੀ ਸੋਝੀ ਲੈਣ ਲਈ ਬੈਠਾ, ਉਹ ਗੁਰੂ ਦੇ ਦੁਆਰੇ ਤੇ ਆ। ਤੇ ਜਿਹੜਾ ਝੂਠੀ ਦਾਤ ਲੈਣ ਲਈ ਬੈਠਾ ਵੀ ਯਾਰ ਕੰਮ ਤੇ ਬਣਿਆ ਕੋਈ ਨਹੀਂ, ਉਹ ਗੁਰੂ ਦੇ ਦੁਆਰੇ ਆਇਆ ਹੀ ਨਹੀਂ। ਤੁਸੀਂ ਦੇਖਿਓ ਝੂਠੀ ਦਾਤ ਲੈਣ ਵਾਲਾ ਉਹਦਾ ਗੁਰੂ ਨਾਲ ਨਾਤਾ ਨਹੀਂ ਜੁੜਦਾ, ਤੇ ਗੁਰੂ ਨਾਲ ਨਾਤਾ ਨਾ ਜੋੜਨ ਵਾਲਾ ਥੋੜੇ ਕੁ ਦਿਨਾਂ ਦਾ ਮਹਿਮਾਨ ਹੁੰਦਾ, ਛੱਡ ਕੇ ਚੱਲ ਜਾਂਦਾ। ਉਹ ਭਟਕਦਾ ਹੀ ਹੈ। ਕਹਿੰਦੇ ਨੇ ਚੁਫੇਰੇ ਦੇ ਕਦੀ ਭਾਗ ਨਹੀਂ ਬਦਲਦੇ, ਜਿਹੜਾ ਚੁਫੇਰਾ ਹੈ ਨਾ ਉਹਦੇ ਕਦੀ ਭਾਗ ਨਹੀਂ ਬਦਲਦੇ। ਤੇ ਚੁਫੇਰਾ ਕੌਣ ਆ? ਸੰਸਾਰ ਦੀ ਦਾਤ ਮੰਗਣ ਵਾਲਾ ਚੁਫੇਰਾ ਹੋਵੇਗਾ, ਸ਼ਬਦ ਦੀ ਦਾਤ ਮੰਗਣ ਵਾਲਾ ਕਦੀ ਚੁਫੇਰੇ ਨਹੀਂ ਜਾਂਦਾ। ਸ਼ਬਦ ਦੀ ਦਾਤ ਮੰਗਣ ਵਾਲਾ ਗੁਰੂ ਨਾਲ ਜੁੜ ਜਾਂਦਾ, ਤੇ ਸੰਸਾਰ ਦੀ ਝੂਠੀ ਦਾਤ ਮੰਗਣ ਵਾਲਾ ਦਰ ਦਰ ਦੇ ਧੱਕੇ ਖਾਂਦਾ, ਕਦੀ ਕਿਸੇ ਦੇ ਦਰ ਤੇ ਕਦੀ ਕਿਸੇ ਦੇ ਦਰ ਤੇ। ਗੁਰੂ ਪਿਆਰਿਓ, ਮਨ ਬਿਰਤੀ ਬਣਾ ਕੇ ਦੇਖਿਓ, ਵਿਚਾਰ ਕਰਕੇ ਦੇਖਿਓ, ਅਸਲ ਸਾਡੀ ਅੰਦਰ ਦੀ ਸੋਚ ਇੱਦਾਂ ਦੀ ਬਣ ਚੁੱਕੀ ਹੈ ਕਿ ਜਦੋਂ ਅਸੀਂ ਗੁਰੂ ਘਰ ਨੂੰ ਜਾਂਦੇ ਹਾਂ ਨਾ, ਸਾਡੇ ਮਨ ਬਿਰਤੀ 'ਚ ਸਿੱਖਿਆ ਕਿ ਯਾਰ ਰੋਜ਼ ਗੁਰੂ ਘਰ ਜਾਵਾਂਗੇ, ਕਿਸੇ ਸਾਧੂ ਕੋਲ ਜਾਵਾਂਗੇ, ਤੇ ਸਾਡੇ ਸੰਸਾਰੀ ਸੁੱਖ ਜਿਹੜੇ ਨੇ ਨਾ ਉਹ ਸਾਨੂੰ ਮਿਲਦੇ ਰਹਿਣਗੇ। ਕਈ ਸੱਜਣ ਤੁਹਾਨੂੰ ਐਸੇ ਮਿਲਣਗੇ, ਧਿਆਨ ਦਿਓ ਕਿੱਦਾਂ ਦੇ, ਉਹਨਾਂ ਦੇ ਘਰ ਕੋਈ ਪ੍ਰੋਬਲਮ ਆ ਗਈ, ਪ੍ਰੋਬਲਮ ਆ ਗਈ ਤੇ ਦਸਾਂ ਜਣਾ ਤਾਨਾ ਮਾਰਿਆ, ਤੁਸੀਂ ਤੇ ਗੁਰੂ ਘਰ ਜਾਂਦੇ ਹੋ, ਤੁਸੀਂ ਤੇ ਮਹਾਂਪੁਰਖਾਂ ਕੋਲ ਜਾਂਦੇ ਹੋ, ਤੇ ਤੁਹਾਡੇ ਨਾਲ ਤੇ ਕਿੱਦਾਂ ਘਟਨਾ ਵਾਪਰ ਗਈ? ਕਹਿੰਦਾ ਭਾਵ ਕਿ ਜੇ ਤੁਸੀਂ ਕਿਸੇ ਮਹਾਂਪੁਰਖ ਕੋਲ ਜਾਂਦੇ ਹੋ, ਗੁਰੂ ਘਰ ਜਾਂਦੇ ਹੋ, ਤੇ ਤੁਹਾਡੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ ਚਾਹੀਦਾ। ਇਹ ਕਦੀ ਹੋ ਸਕਦਾ? ਹੋ ਸਕਦਾ? ਗੁਰੂ ਪਿਆਰਿਓ, ਬਿਨਾਂ ਤੇਲ ਤੋਂ ਦੀਵਾ ਬਲ ਸਕਦਾ ਹੈ ਨਾ? ਜਿਹੜਾ ਗੁਰੂ ਦੇ ਦਰ ਤੇ ਆ ਗਿਆ ਉਹਦੇ ਦੁੱਖਾਂ ਨੇ ਉਜਾਗਰ ਹੋਣਾ, ਠੀਕ ਹੈ ਬਾਈ? ਕਿਉਂ? ਜਿੱਦਾਂ ਜਿੱਦਾਂ ਦੀਵਾ ਬਲੂਗਾ ਤੇਲ ਮੁੱਕੂਗਾ, ਤੇ ਤੇਲ ਹੋਰ ਪਾਵਾਂਗੇ ਕਦ ਲਈ, ਕਿ ਜੋਤ ਜਲਦੀ ਰਹੇ, ਚਾਨਣ ਰਹੇ। ਤੇ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਜਿਹਨੂੰ ਮੈਂ ਨਾਮ ਦੀ ਦਾਤ ਦੇ ਦੇਵਾਂ ਨਾ, ਪਿੱਛੋਂ ਪਰਮਾਤਮਾ ਦੁੱਖ ਹੋਰ ਪਾਈ ਜਾਂਦਾ। ਹੁਣ ਧਿਆਨ ਦਿਓ, ਕੋਈ ਗੁਰਸਿੱਖ ਪਿਆਰਾ ਸੀ, ਉਹਨੇ ਦੀਵਾ ਜਲਾਉਣਾ ਤੇ ਦੀਵਾ ਸਾਰੀ ਰਾਤ ਜਲਾਉਣਾ ਸੀ, ਉਹਨੇ ਕੀ ਕੀਤਾ? ਛੋਟੀ ਜਿਹੀ ਬੋਤਲ ਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਦੀਵਾ ਜਗਾਤਾ, ਉਹਨੇ ਪੜ੍ਹਨਾ ਸੀ ਇਹਦੇ, ਉਹ ਦੀਵਾ ਜਗਾਤਾ ਨਾ। ਜਦੋਂ ਦੀਵੇ 'ਚ ਤੇਲ ਮੁੱਕਣ ਲੱਗਾ ਤੇ ਉਹ ਜਿਹੜਾ ਨਾ ਅਗਨੀ ਉਹ ਬੁਝਣ ਲੱਗੀ, ਉਹਨੇ ਵੇਖਿਆ ਵੀ ਤੇਲ ਮੁੱਕ ਗਿਆ ਹੁਣ, ਤੇ ਉਹ ਕੀ ਕਰਦਾ? ਤੇਲ ਹੋਰ ਪਾ ਦਿੰਦਾ। ਜਿੰਨਾ ਚਿਰ ਤੇਲ 'ਚ ਪਿਆ, ਬੋਤਲ 'ਚ ਪਿਆ ਤੇਲ ਮੁੱਕ ਨਹੀਂ ਜਾਂਦਾ ਨਾ, ਉਹਨੇ ਦੀਵਾ ਜਲੂਗਾ, ਠੀਕ ਹੈ ਬਾਈ? ਤੇ ਦੀਵੇ ਤੇਲ ਨੂੰ ਸਾਰ ਕੌਣ ਰਿਹਾ? ਦੀਵੇ ਦੀ ਅਗਨੀ। ਤੇ ਗੁਰੂ ਜੀ ਪਤਾ ਕਹਿੰਦੇ, ਕਹਿੰਦੇ ਭਾਈ ਗੱਲ ਸੁਣ, ਤੂੰ ਗੁਰੂ ਦਾ ਸ਼ਬਦ ਲੈ ਲਿਆ, ਨਾਮ ਲੈ ਲਿਆ, ਤੇ ਦੀਵਾ ਤੇਰੇ ਦੁੱਖ ਜਿਹੜੇ ਨੇ ਇਹ ਤੇਲ ਹੈ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ। ਕਹਿਣ ਲੱਗੇ ਉਹ ਦੀਵਾ ਬਣਨ ਲੱਗ ਪਿਆ, ਤੇ ਬੋਲਣ ਦੇ ਨਾਲ ਤੇਲ ਸੜਨਾ, ਦੁੱਖ ਮੁੱਕਣੇ ਨੇ, ਪਰ ਪਿੱਛੋਂ ਪਰਮਾਤਮਾ ਨੇ ਕੀ ਕਰਨਾ? ਜਿਹਨਾਂ ਦਾ ਸਿਮਰ ਚੱਲ ਪੈਂਦਾ ਉਹਦੇ ਪਿੱਛੇ ਬੋਤਲ ਭਰੀ ਪਈ ਤੇਲ ਦੀ, ਪਿੱਛੇ ਦੁੱਖ ਪਏ ਨੇ, ਤੇ ਉਹ ਕੀ ਕਰਦਾ? ਹੁਣ ਫਿਰ ਦੀਵਾ ਬੁਲਾਉਣਾ, ਤੇ ਜਿੰਨੇ ਦੁੱਖ ਦੇ ਪਿੱਛੇ ਪਏ ਉਹ ਦੁੱਖ ਵਿੱਚ ਹੋਰ ਪਈ ਜਾਂਦਾ ਹੈ ਨਾ, ਤੇ ਅੱਗ ਬਲਦੀ ਰਹਿੰਦੀ। ਤੇ ਜਿਹਦੀ ਅੱਗ ਬਲਦੀ ਰਹਿੰਦੀ ਹੈ ਉਹ ਆਪਣੇ ਪਿਛਲੇ ਜਿਹੜੀ ਬੋਤਲ ਤੇਲ ਦੀ ਭਰੀ ਸਾਰੀ ਸਾੜ ਦਿੰਦੀ ਹੈ, ਤੇ ਜਿਹਨਾਂ ਦੇ ਨਾਮ ਸਿਮਰਨ ਚੱਲਦਾ ਰਹਿੰਦਾ, ਦੁੱਖਾਂ 'ਚ ਪਰਵਾਹ ਨਹੀਂ ਕਰਦੇ, ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਆ। ਉਹਨੂੰ ਚਾਨਣ ਉਹ ਸੋਕਿਆ ਚੂਕਾ ਜਮ ਸਿਓ ਮੇਲ। ਕਹਿੰਦੇ ਦੀਵੇ ਦੇ ਚਾਨਣ ਨਾਲ ਤੇਲ ਸੁੱਕ ਗਿਆ, ਖਤਮ ਹੋ ਗਿਆ। ਕਹਿੰਦਾ ਭਾਵ ਕਿ ਨਾਮ ਦੇ ਚਾਨਣ ਦੇ ਨਾਲ ਦੁੱਖਾਂ ਰੂਪੀ ਤੇਲ ਸਾਰਾ ਸੜ ਗਿਆ, ਤੇ ਜਿੱਦਣ ਸੜ ਗਿਆ ਚੂਕਾ ਜਮ ਸਿਓ ਮੇਲ। ਕਹਿੰਦਾ ਫਿਰ ਜਮਦੂਤਾਂ ਨਾਲ ਮਿਲਾਪ ਖਤਮ ਹੋ ਗਿਆ, ਤੇ ਮਿਲਾਪ ਕਿਹਦੇ ਨਾਲ ਹੋ ਗਿਆ? ਦਰਗਾਹ ਅਕਾਲ ਪੁਰਖ ਨਾਲ, ਜੋਤੀ ਜੋਤ ਰਲੀ, ਉਹਦੇ 'ਚ ਮਿਲਾਪ ਹੋ ਗਿਆ। ਸੋ ਵਿਚਾਰ ਕਰਨਾ, ਆਪਾਂ ਲੋਕ ਸੁਭਾਵਿਕ ਕਹਿ ਦਿੰਦੇ ਹਾਂ। ਕਹਿੰਦਾ ਭਾਵ ਇੱਥੇ ਗੁਰੂ ਜੀ ਕਹਿੰਦੇ ਗੁਰੂ ਦੁਆਰੇ ਹੋਏ। ਕਹਿੰਦਾ ਮਨਾ, ਜੇ ਤੂੰ ਗੁਰੂ ਦੇ ਦੁਆਰੇ ਤੇ ਰਵੇਂ, ਉੱਥੇ ਬੈਠੇ ਮਨ ਬਿਰਤੀ ਕਰਕੇ, ਤੇ ਸੋਚੀ ਪਾਏ ਸੀ। ਕਹਿੰਦਾ ਤਾਂ ਹੀ ਤੈਨੂੰ ਗੁਰੂ ਦੀ ਅਕਲ ਆਊਗੀ, ਤਾਂ ਹੀ ਤੈਨੂੰ ਮੱਤ ਆਊਗੀ। ਹੁਣ ਆਪਾਂ ਬੜੇ ਜਾਣੇ ਕਹਿੰਦੇ ਅਸੀਂ ਬੜੇ ਪਾਠ ਕੀਤੇ, ਬੜੀ ਗੁਰਬਾਣੀ ਪੜ੍ਹੀ, ਬੜੇ ਮੱਥੇ ਟੇਕੇ, ਸਾਨੂੰ ਤਾਂ ਕੁਛ ਲੱਭਾ ਨਹੀਂ ਅਜੇ ਤੱਕ। ਲੱਭੇ ਕਿੱਥੋਂ? ਕਿਉਂਕਿ ਮਨ ਬਿਰਤੀ ਗੁਰੂ ਦੇ ਦੁਆਰ ਤੇ ਟਿਕਦੀ ਤੇ ਮੱਤ ਮਿਲਦੀ ਨਾ, ਬਿਰਤ ਤੇ ਟਿੱਕੀ ਨਹੀਂ, ਮੱਤ ਮਿਲੇ ਕਿੱਥੋਂ? ਇਹਨੂੰ ਕਹਿੰਦੇ ਗੁਰੂ ਦੁਆਰੇ ਹੋਏ। ਸੋਚੀ ਪਾਏ ਸੀ ਏਤ ਦੁਆਰੇ ਧੋਏ। ਅੱਛਾ, ਹੋਏ ਸੀ, ਦੇਖੋ ਏਤ ਦੁਆਰੇ ਧੋਏ। ਹੁਣ ਧਿਆਨ ਲਓ ਕਿ ਤੀਰਥ ਤੇ ਗਿਆ ਤੇ ਇਸ਼ਨਾਨ ਕੀਤਾ, ਡੁਬਕੀਆਂ ਲਾਈਆਂ, ਪਰ ਗੁਰੂ ਜੀ ਨਹੀਂ ਮੰਨੇ ਕਿ ਮਨਾ ਤੂੰ ਵੀ ਇੱਥੇ ਆਇਆ, ਗੁਰੂ ਜੀ ਨਹੀਂ ਮੰਨੇ ਕਿ ਤੂੰ ਹੀ ਆਇਆ। ਹੁਣ ਫਿਰ ਆਵਾਜ਼ ਮਾਰੀ, ਕਹਿੰਦਾ ਇਹ ਤਾਂ ਦੁਆਰੇ ਤੋਂ ਇਹ, ਕਹਿੰਦਾ ਤੂੰ ਸਰੋਵਰ ਵਿੱਚ ਤਾਂ ਡੁਬਕੀਆਂ ਲਾ ਆਇਆ, ਉੱਥੇ ਤਾਂ ਸਰੀਰ ਧੋ ਪਿਆ, ਕਹਿੰਦਾ ਆਹ ਦੁਆਰਾ ਮਨਾ ਤੇਰੇ ਧੋਣ ਲਈ, ਆਹ ਸਰੋਵਰ ਤੇਰੇ ਧੋਣ ਲਈ, ਤੇਰੇ ਨਹਾਉਣ ਲਈ। ਕਿਹੜਾ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਵਿਚਾਰ ਕਰਿਓ, ਕੋਈ ਇਨਸਾਨ ਇਸ਼ਨਾਨ ਕਰਨਾ ਚਾਹੁੰਦਾ, ਨਹਾਉਣਾ ਚਾਹੁੰਦਾ, ਸਰੋਵਰ ਚ ਵੜੇਗਾ? ਠੀਕ ਹੈ, ਸਭ ਤੋਂ ਪਹਿਲਾਂ ਕੀ ਵੇਖੇਗਾ? ਸਰੋਵਰ ਚ ਪਾਣੀ ਹੈ, ਜੇ ਤੇ ਪਾਣੀ ਹੈ ਤਾਂ ਡੁੱਬਗੀ, ਤੇ ਜੇ ਪਾਣੀ ਨਹੀਂ ਹੈ ਤੇ ਜਿੰਨੀ ਵਾਰੀ ਮਰਜ਼ੀ ਸਰੋਵਰ ਚੋਂ ਲੰਘ ਜਾਏ, ਕੋਈ ਇਸ਼ਨਾਨ ਨਹੀਂ ਹੈ ਤੇ ਕੋਈ ਗਿੱਲਾ ਨਹੀਂ ਹੋਣਾ। ਜਿੰਨੀ ਵਾਰੀ ਮਰਜ਼ੀ ਸਰੋਵਰ ਚੋਂ ਲੰਘ ਜਾਏ, ਸਰੋਵਰ ਚ ਪਾਣੀ ਨਹੀਂ ਹੈਗਾ ਤੇ ਕੀ ਕਹੋਗੇ? ਯਾਰ ਮੈਂ ਨਹਾਤਾ ਹੀ ਨਹੀਂ, ਕਹਿੰਦਾ ਕੀ ਗੱਲ ਹੋ ਗਈ, ਲੰਘ ਕੇ ਸਰੋਵਰ ਚੋਂ ਆਇਆ, ਕਹਿੰਦਾ ਪਾਣੀ ਹੈ ਨਹੀਂ। ਇਹਦਾ ਮਤਲਬ ਜਿੰਨੀ ਵਾਰੀ ਮਰਜ਼ੀ ਸਰੋਵਰ ਚ ਉਤਰ ਜਾਏ ਪਰ ਬਿਨਾਂ ਪਾਣੀ ਤੋਂ ਇਸ਼ਨਾਨ ਨਹੀਂ ਹੈ। ਤੇ ਗੁਰੂ ਸਾਹਿਬਾਂ ਕੀ ਕਹਿੰਦੇ? ਸਰੋਵਰ ਚ ਪਾਣੀ ਹੈ ਤੇ ਇਸ਼ਨਾਨ ਆ। ਤੇ ਗੁਰੂ ਜੀ ਕਹਿੰਦੇ ਗੁਰਬਾਣੀ ਪੜ੍ਹੀ ਹੈ, ਹਿਰਦੇ ਚ ਨਾਮ ਆ ਤੇ ਇਸ਼ਨਾਨ ਆ। ਬਾਣੀ ਜਿੰਨੀ ਮਰਜ਼ੀ ਪੜ੍ਹ ਲਾ, ਹਿਰਦੇ ਚ ਨਾਮ ਨਹੀਂ ਆ, ਕੋਈ ਇਸ਼ਨਾਨ ਨਹੀਂ ਹੈ, ਕੋਈ ਇਸ਼ਨਾਨ ਨਹੀਂ ਹੈ। ਵਿਚਾਰ ਕਰਕੇ ਦੇਖਣਾ, ਹੁਣ ਇਹ ਸਰੋਵਰ ਆ ਗੁਰੂ ਗ੍ਰੰਥ ਸਾਹਿਬ ਜੀ, ਸਰੋਵਰ ਆ, ਇਹ ਚ ਪਾਣੀ ਹੈ, ਕਾਹਦਾ? ਨਾਮ ਦਾ। ਹੁਣ ਸੋਚਣ ਵਾਲੀ ਗੱਲ ਹੈ ਕਿ ਬਾਣੀ ਪੜ੍ਹੀ ਤੇ ਨਾਮ ਸਿਮਰਨ ਨਹੀਂ ਕੀਤਾ, ਤੇ ਗੁਰੂ ਕਹਿ ਰਹੇ ਹੋ ਇਸ਼ਨਾਨ ਕਿੱਦਾਂ ਹੋ ਜੂ? ਉਹਨਾਂ ਤਾਂ ਗਿਆ, ਇਹ ਤਾਂ ਦੁਆਰੇ ਧੋਏ, ਕਹਿੰਦਾ ਇਸ ਦੁਆਰ ਤੇ ਉੱਤੇ ਬਹਿ ਤੇ ਆਪਣੇ ਤੇ ਪਾਣੀ ਪਾ, ਕਹਿੰਦਾ ਆਪਾਂ ਮਨਾ ਆਪਣੇ ਤੇ ਸ਼ਬਦ ਪਾ, ਸ਼ਬਦ ਦੀ ਅਰਾਧਨਾ ਕਰ, ਨਾਮ ਸਿਮਰਨ ਕਰ। ਜਦੋਂ ਨਾਮ ਸਿਮਰਨ ਕਰੇਗਾ, ਦੇਖੋ ਬਾਣੀ ਚੋਂ ਪੜ੍ਹੀ ਜਾਓ, ਗੁਰੂ ਜੀ ਨੇ ਇਸ ਮਨ ਨੂੰ ਧੋਣ ਲਈ ਉਪਦੇਸ਼ ਦਿੱਤਾ। 919 ਅੰਗ ਦੇ ਉੱਤੇ ਲਿਖਣ ਲੱਗੇ, ਕਹਿੰਦੇ ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਇਹ ਤਾਂ ਬਾਰੇ ਦੱਸੋ। ਮਨ ਨੂੰ ਆਵਾਜ਼ ਮਾਰੀ, ਕਹਿੰਦੇ ਧੋਣਾ ਆਪਣੇ ਆਪ ਨੂੰ? ਕਹਿੰਦਾ ਹਾਂਜੀ। ਕਹਿੰਦਾ ਮਨ ਧੋਵੋ, ਕਹਿੰਦਾ ਧੋ ਮਨ। ਮਨ ਕੀ ਹੈ? ਮਨ ਮਲੀਨਤਾ ਦਾ ਨਾਂ ਆ, ਮਨ ਮਲੀਨਤਾ ਦਾ ਨਾਂ ਆ, ਮਨ ਹੋਮੇ ਦਾ ਨਾਂ ਆ, ਮਨ ਮੈਲ ਦਾ ਨਾਂ ਆ। ਠੀਕ ਹੈ ਬਈ, ਆਤਮਾ ਪ੍ਰਕਾਸ਼ ਦਾ ਨਾਂ ਆ। ਠੀਕ ਹੈ, ਸੋ ਧਿਆਨ ਦੇਣਾ, ਇੱਥੇ ਮਲੀਨਤਾ। ਤੇ ਗੁਰੂ ਜੀ ਨੇ ਮਨ ਧੋਵੋ ਕਿਹਨੂੰ ਕਿਹਾ? ਆਤਮਾ ਨੂੰ, ਕਿ ਤੇਰੇ ਉੱਤੇ ਜਿਹੜੀ ਮਲੀਨਤਾ ਨਾ ਇਹਨੂੰ ਧੋਵੋ, ਮਨ ਧੋਵੋ। ਅੰਦਰੋਂ ਆਵਾਜ਼ ਆਈ ਕਾਹਦੇ ਨਾਲ? ਕਹਿੰਦੇ ਸ਼ਬਦ ਲਾਗੋ, ਕਹਿੰਦੇ ਸ਼ਬਦ ਨਾਲ ਜੁੜੋ। ਜਦੋਂ ਸ਼ਬਦ ਨਾਲ ਜੁੜੇਗੀ ਤੇ ਇਹ ਤੇਰੀ ਜਿਹੜੀ ਮੈਲ ਆ ਲੱਥ ਜਾਏਗੀ। ਠੀਕ ਹੈ, ਫਿਰ ਕਹਿੰਦੇ ਕਹਿੰਦੇ ਪਰ ਇੱਕ ਧਿਆਨ ਰੱਖੀ, ਇਹ ਜਦੋਂ ਤੂੰ ਮੈਲ ਲਾਉਣੀ ਹੈ, ਧੋਣਾ ਨਾ ਆਪਣੇ ਆਪ ਨੂੰ, ਉਦੋਂ ਅੰਦਰੂਨੀ ਖਿੱਚ ਜਿਹੜੀ ਹੈ, ਚਿੱਤਾ ਮਤਲਬ ਕਹਿੰਦਾ ਖਿੱਚ, ਆਪਾਂ ਕਹਿੰਦੇ ਇਹਦਾ ਚਿੱਤ ਉਹਦੇ ਨਾਲ ਜੁੜਿਆ ਹੋਇਆ, ਇਹਦੀ ਖਿੱਚ ਉਹਦੇ ਨਾਲ ਜੁੜੀ ਹੋਈ ਹੈ। ਇੱਥੇ ਗੁਰੂ ਕਹਿੰਦੇ ਕਹਿੰਦੇ ਹਰਸੋ ਰਹੋ, ਚਿੱਤ ਲਾਏ। ਕਹਿੰਦੇ ਜਦੋਂ ਮਨ ਦੀ ਮੈਲ ਲਾਉਣੀ ਆ, ਮਨ ਨੂੰ ਧੋਣਾ, ਇੱਕ ਗੱਲ ਪੱਲੇ ਬੰਨਣੀ, ਉਸ ਵੇਲੇ ਧਿਆਨ ਖਿੱਚ ਜਿਹੜੀ ਹੈ ਉਹ ਪ੍ਰਭੂ ਦੇ ਚਰਨਾਂ 'ਚ ਹੋਵੇ ਤਾਂ ਧੋਪਣਾ ਹੀ। ਉੱਦਾਂ ਤੂੰ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਕਹਿ ਲਈ, ਠੀਕ ਹੈ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਕਹਿ ਨਾ ਰਾਮ ਨਹੀਂ ਹੋ ਜਾਏਗਾ। ਵਾਹਿਗੁਰੂ 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 ਕਰਦਿਆਂ ਕਰਦਿਆਂ ਵਾਹਿਗੁਰੂ ਨਹੀਂ ਹੋ ਜਾਣਾ। ਕਹਿੰਦਾ ਕਿਉਂ? ਕਹਿੰਦਾ ਰਾਮ ਕਹਿਣੇ ਮੈਂ ਭੇਦ ਹੈ, ਹੁੰਦਾ ਇਹ ਵਾਹਿਗੁਰੂ ਵਾਹਿਗੁਰੂ ਕਹਿਣ 'ਚ ਵੀ ਭੇਦ ਹੈ। ਕਹਿੰਦੇ ਕੈਸਾ ਭੇਦ ਆ? ਕਹਿੰਦੇ ਐਸਾ ਭੇਦ ਆ ਕਿ ਹਰਸੋ ਰਹੋ ਜਿੱਤ ਲਾਏ। ਕਹਿੰਦਾ ਇਹ ਨਹੀਂ ਵਾਹਿਗੁਰੂ ਵਾਹਿਗੁਰੂ ਕਹਿਣ ਆ ਤੇ ਖਿੱਚ ਸੰਸਾਰ ਦੀ ਹੋਵੇ, ਫਲਾਣਾ ਕੰਮ ਕਰ ਜਾਵੇ ਤਾਂ ਫਿਰ ਕੰਮ ਤੇ ਹੋ ਜਾਊ, ਪਰ ਰੱਬ 'ਚ ਲੀਨਤਾ ਨਹੀਂ ਹੋਣੀ, ਕੰਮ ਹੋ ਜਾਊ, ਕੰਮ ਦੀ ਕੋਈ ਗੱਲ ਨਹੀਂ, ਹੋ ਜਾਊ ਕੰਮ। ਠੀਕ ਹੈ, ਗੱਡੀ ਚਾਹੀਦੀ ਮਿਲ ਜੂ, ਠੀਕ ਹੈ, ਘਰ ਚਾਹੀਦਾ ਮਿਲ ਜੂ, ਜ਼ਮੀਨ ਜਾ ਚਾਹੀਦੀ ਤੇ ਮਿਲ ਜੂ, ਕੋਈ ਗੱਲ ਹੀ ਨਹੀਂ। ਗਰੰਟੀ ਲੈਂਦੇ ਕਹਿੰਦੇ ਆ ਜਾ, ਹੱਸ ਕੇ ਕਹਿੰਦੇ ਕਹਿੰਦੇ ਆਹ ਚੀਜ਼ਾਂ ਦੇਣੀਆਂ ਤਾਂ ਸੌਖੀਆਂ ਬੜੀਆਂ, ਠੀਕ ਹੈ, ਪਰ ਰੱਬ 'ਚ ਮਿਲਾਉਣਾ ਔਖਾ। ਸੋ ਧਿਆਨ ਦਿਓ, ਇੱਥੇ ਕਹਿਣ ਲੱਗੇ ਵੀ ਇੱਦਾਂ ਕਰ ਵੀ ਜਦੋਂ ਵਾਹਿਗੁਰੂ ਵਾਹਿਗੁਰੂ ਕਹਿਣਾ, ਜਦੋਂ ਸਾਬਣ ਮਾਰਨਾ ਆ, ਸ਼ਬਦ ਕੀ ਹੈ? ਸਾਬਣ। ਮੈਂ ਜਦੋਂ ਸਾਬਣ ਮਾਰਨਾ ਨਾ ਤੇ ਸਾਬਣ ਮਾਰਨ ਲੱਗਿਆ ਤੇ ਅੰਦਰੂਨੀ ਖਿੱਚ ਆ, ਉਹ ਸੰਸਾਰਿਕ ਪਦਾਰਥ ਵਾਲੇ ਪਾਸੇ ਨਹੀਂ ਹੋਣੀ ਚਾਹੀਦੀ। ਪਦਾਰਥ ਮਿਲ ਜਾਊ, ਨਿਰੰਕਾਰ ਨਹੀਂ ਮਿਲਣਾ। ਉਸ ਵੇਲੇ ਤੇਰੀ ਖਿੱਚ ਜਿਹੜੀ ਹੈ ਉਹ ਪ੍ਰਭੂ ਦੇ ਚਰਨਾਂ 'ਚ ਹੋਣੀ ਚਾਹੀਦੀ, ਨਿਰੰਕਾਰ ਵਾਲੇ ਪਾਸੇ ਹੋਣੀ ਚਾਹੀਦੀ ਹੈ, ਤਾਂ ਗੱਲ ਬਣਨੀ ਹੈ, ਵਰਨਾ ਗੱਲ ਨਹੀਂ ਬਣਨੀ। ਤਾਂ ਕਹਿਣ ਲੱਗੇ ਇਹ ਤਾਂ ਦੁਆਰੇ ਧੋਏ, ਕਹਿੰਦਾ ਇਸ ਦੁਆਰੇ ਤੇ ਧੋਏ ਨੂੰ ਤੇ ਕਿਉਂ ਅੱਛਾ ਹੋਏ ਸੀ। ਦੇਖੋ ਕਹਿੰਦਾ ਇਸ ਦੁਆਰੇ ਤੇ ਧੋ, ਉਹ ਦੁਆਰੇ ਦਾ ਮਤਲਬ ਕੀ ਹੈ? ਦੁਆਰਾ ਕਿਹਨੂੰ ਕਹਿੰਦੇ ਆ? ਕਿਸੇ ਜਗ੍ਹਾ ਨੂੰ ਦੁਆਰਾ ਕਹਿੰਦੇ ਆਪਾਂ? ਕਿਸੇ ਘਰ ਨੂੰ, ਕਿਸੇ ਬਿਲਡਿੰਗ ਨੂੰ ਦੁਆਰਾ ਕਹਿ ਦੇਗਾ ਆਪਾਂ? ਤੇ ਗੁਰੂ ਜੀ ਪਤਾ ਕਹਿੰਦੇ ਇਸ ਦੁਆਰੇ ਕਹਿੰਦਾ ਆਪਾਂ ਉਸ ਜਗ੍ਹਾ ਤੇ ਖਲੋ ਜਾ ਕੇ ਤੇ ਦੁਆਰਾ ਹੋ ਗਿਆ। ਤੇ ਗੁਰੂ ਜੀ ਕਹਿੰਦੇ ਜਿੱਥੇ ਤੈਨੂੰ ਮੈਂ ਖਿਲਾਰਨਾ ਚਾਹੁੰਦਾ ਨਾ ਆਪਣੀ ਬਿਰਤੀ ਉੱਥੇ ਟਿਕਾ, ਇਹ ਦੁਆਰਾ ਆ। ਠੀਕ ਹੈ, ਗੁਰੂ ਦੁਆਰੇ ਹੋਏ ਕਹਿੰਦਾ ਭਾਵ ਕਿ ਉਸ ਜਗ੍ਹਾ ਤੇ ਟਿਕ ਜਾ ਕੇ ਜਿੱਥੇ ਗੁਰੂ ਜੀ ਤੈਨੂੰ ਮਤ ਦੇਣ। ਤੇ ਆਪਾਂ ਟਿਕਦੇ ਤਾਂ ਹੈਗੀ, ਸਾਡੀ ਸੋਚ ਤੇ ਕਿਸੇ ਪਾਸੇ ਭਟਕਣ ਡਈ ਤੇ ਪੜ੍ਹਨ ਆਪਾਂ ਬਣੀ ਰਹੇ ਹੁੰਦੇ। ਤੇ ਤਾਂ ਕਹਿੰਦੇ ਇਹ ਤਾਂ ਦੁਆਰੇ ਧੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਵੇਖਿਓ ਹੁਣ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਕਹਿੰਦਾ ਜੇ ਤੇਰੀ ਬਿਰਤੀ ਇਸ ਦੁਆਰੇ ਤੇ ਟਿਕ ਜੇ ਆ ਕੇ, ਕਹਿੰਦਾ ਪਾਪ ਗੁਰੂ ਚਰਨਾਂ ਚ ਬਿਰਤੀ ਤੇਰੀ ਟਿਕ ਜਾਵੇ, ਭਟਕਣੋਂ ਹਟ ਜਾਵੇ, ਸੰਸਾਰੀ ਪਦਾਰਥਾਂ ਤੋਂ ਭਰਾ ਹੋ ਜਾਏ ਤੇਰੀ ਸੋਚ, ਤੇ ਛੱਡ ਕੀ ਲੈਣਾ ਸੰਸਾਰ ਤੋਂ, ਤੇ ਫਿਰ ਨਾ ਫਿਰ ਦੇਖ ਕਿਰਪਾ। ਕਹਿੰਦਾ ਫਿਰ ਪਰਮਾਤਮਾ ਤੇਰੇ ਅੰਦਰ ਇੱਕ ਐਸੀ ਸੋਝੀ ਪੈਦਾ ਕਰ ਦੇਗਾ, ਆਪ ਵਰਤਾਏ ਸੀ। ਕਹਿੰਦਾ ਉਹ ਪਰਮਾਤਮਾ ਤੇਰੇ ਐਸੀ ਸੋਝੀ ਪੈਦਾ ਕਰ ਦੇਗਾ ਕਿ ਆਪਣੀ ਹੀ ਤੇਰੇ ਅੰਦਰ ਵਿਚਾਰ ਪੈਦਾ ਹੋ ਜਾਏਗੀ ਕਿ ਮੇਰੇ ਵਿਚਾਰ ਚੰਗੇ ਨੇ ਕਿ ਮਾੜੇ ਨੇ, ਆਪ ਹੀ ਪਤਾ ਲੱਗਣ ਲੱਗ ਪਏਗਾ। ਕਹਿੰਦਾ ਕਿਵੇਂ? ਹੁਣ ਦੇਖੋ, ਗੁਰਬਾਣੀ ਪੜ੍ਹਦਾ ਤੇ ਮਨ ਵਿੱਚ ਵਿਚਾਰ ਆ ਰਹੀ ਹੈ ਕਿ ਯਾਰ ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਨਾਮ ਸਿਮਰਨ ਕਰਨਾ, ਹੈ ਨਾ, ਐਵੇਂ ਜ਼ਿੰਦਗੀ ਲੰਘਾਈ ਜਾਣ ਡਿਆ ਤੇ ਕੀ ਲੱਗਾ ਬੰਦੇ ਨੂੰ? ਹੁਣ ਚੰਗੇ ਵਿਚਾਰ ਆਉਂਦੇ ਆ, ਹੈ ਨਾ, ਹੁਣ ਬੰਦਾ ਪਾਠ ਕਰਨ ਡਿਆ, ਬੰਦਾ ਪਾਠ ਕਰਨ ਡਿਆ ਤੇ ਮਨ 'ਚ ਵਿਚਾਰ ਪੈਦਾ ਹੋ ਗਿਆ ਵੀ ਯਾਰ ਗੱਲ ਸੁਣ, ਬੜੀ ਗਰੀਬੀ ਵੇਖੀ, ਲੋਕੀ ਪਤਾ ਨਹੀਂ ਕਿੱਥੋਂ ਪੈਸਾ ਲੈ ਆਉਂਦੇ ਨੇ, ਮਨ ਸੁਣੀਆਂ ਗੱਡੀਆਂ ਦੇ ਚੜੇ ਫਿਰਦੇ ਆ, ਗੁਰੂ ਤੇਰੇ ਦਰ ਤੇ ਆਈਦੇ ਆ, ਕਦੇ ਸੜ ਤੇ ਵੀ ਕਿਰਪਾ ਕਰਦੇ, ਅਸੀਂ ਵੀ ਚਾਰ ਦਿਨ ਸੁੱਖ ਤੇ ਵੇਖ ਲਈਏ, ਇਹ ਮਾੜਾ ਵਿਚਾਰ ਆ। ਕਿਉਂਕਿ ਕਿਸੇ ਗੱਡੀ ਤੇ, ਕਿਸੇ ਘਰ ਤੇ, ਕਿਸੇ ਕੋਠੀ, ਕਿਸੇ ਜ਼ਮੀਨ 'ਚ ਸੁੱਖ ਨਹੀਂ ਹੈ, ਸੁੱਖ ਆਤਮਿਕ ਆਨੰਦ ਨੂੰ ਕਹਿੰਦੇ ਨੇ। ਠੀਕ ਆ, ਤੇ ਆਪ ਜੀ ਵੇਖਿਓ, ਜ਼ਮੀਨ ਨੂੰ ਲੈ ਕੇ ਕਦੀ ਆਤਮਾ ਸੁਖੀ ਹੋਈ? ਦੁਖੀ ਹੋ ਜਾਂਦੀ। ਹੁਣ ਇੱਕ ਬੰਦਾ ਸੰਸਾਰ ਨੂੰ ਨਾਤਾ ਤੋੜ ਕੇ ਬੈਠਾ ਮਨ ਕਰਕੇ, ਕੀ ਕਹਿੰਦਾ? ਕਹਿੰਦਾ ਛੱਡ ਕੀ ਲੈਣਾ ਸੰਸਾਰ ਤੋਂ, ਪੈਲੀ ਹੈਗੀ ਹੈ ਤਾਂ ਵੀ ਠੀਕ ਹੈ, ਨਹੀਂ ਹੈਗੀ ਤੇ ਤਾਂ ਵੀ ਠੀਕ ਹੈ। ਠੀਕ ਹੈ, ਦੋ ਟੁਕੜੇ ਰੋਟੀ ਦੇ ਚਾਹੀਦੇ ਮਿਲਦੇ। ਹੁਣ ਇੱਥੇ ਗੁਰੂ ਜੀ ਕੀ ਕਹਿੰਦੇ ਪਏ? ਕਹਿੰਦੇ ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਕਹਿੰਦਾ ਆਪ ਆਪਣੇ ਅੰਦਰ ਪੈਦਾ ਕਰ ਦਿੰਦਾ, ਕਹਿੰਦਾ ਪਾਪ ਕੇ ਮਤ ਉੱਚੀ ਹੋ ਜਾਂਦੀ ਤੇ ਬੰਦੇ ਨੂੰ ਪਤਾ ਲੱਗਣ ਲੱਗ ਪੈਂਦਾ ਕਿ ਮੇਰੇ ਅੰਦਰ ਜਿਹੜੇ ਵਿਚਾਰ ਨੇ ਹੁਣ ਚੰਗੇ ਨੇ ਮਾੜੇ ਨੇ। ਫਿਰ ਕੀ ਕਹਿਣ ਲੱਗੇ? ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਕਹਿੰਦੇ ਗੱਲ ਹੋਰ ਪੱਲੇ ਬਣ ਲਿਓ, ਕਿਤੇ ਮਨ ਵਿੱਚ ਇਹ ਨਾ ਕਿਸੇ ਟਿਕ ਜਾਵੇ ਬੰਦੇ ਦੇ, ਉਹ ਚੱਲ ਕੋਈ ਗੱਲ ਨਹੀਂ ਜ਼ਿੰਦਗੀ ਗੁਜ਼ਾਰਨ ਦੇ ਤੂੰ। ਕਹਿੰਦਾ ਫਿਰ, ਕਹਿੰਦਾ ਗੁਰੂ ਦੀ ਮਤ ਹੀ ਲੈਣੀ ਹੈ, ਅੱਗੇ ਜਾ ਕੇ ਲੈ ਲਾਂਗੇ। ਕਹਿੰਦਾ ਇਹ ਮਨੁੱਖ ਦੇ ਸਰੀਰ ਅੰਦਰ ਹੀ ਮਤ ਮਿਲਦੀ ਗੁਰੂ ਦੀ, ਜਿੱਦਣ ਆਹ ਸਾਹ ਛੱਡਤਾ, ਸਰੀਰ ਛੱਡਤਾ, ਉਸ ਤੋਂ ਬਾਅਦ ਚ ਭਾਵੇਂ ਕਿਤੇ ਵੀ ਰਹੇ। ਦੇਖੋ ਕੁੱਤਾ ਬਾਹਰ ਬੈਠਾ, ਕੁੱਤਾ ਬਾਹਰ ਬੈਠਾ ਬੈਠਾ ਤੇ ਗੁਰੂ ਘਰ ਹੀ ਹੈ, ਡੰਗਰ ਬਾਹਰ ਵੱਜੇ ਗੁਰੂ ਘਰ ਹੀ ਫਿਰਦੇ ਨੇ। ਪਰ ਗੁਰੂ ਜੀ ਕਹਿਣ ਲੱਗੇ ਮਨੁੱਖ ਜਾਮੇ ਤੋਂ ਅਗਲਾ ਜਾਮਾ ਜਿਹੜਾ ਮਰਜ਼ੀ ਲੈ ਲਈ ਉੱਥੇ ਸੋਝੀ ਨਹੀਂ ਹੈ। ਕਹਿੰਦਾ ਮਤ ਤੇਰੇ ਮਨ 'ਚ ਆ ਜਾਏ, ਅੱਗੇ ਜਾ ਕੇ ਪ੍ਰਾਪਤੀ ਕਰ ਲਾਂਗੇ, ਸੋਝੀ ਲੈ ਲਾਂਗੇ, ਮਤ ਲੈ ਲਾਂਗੇ। ਕਹਿੰਦਾ ਭਾਵੇਂ ਕੁੱਤਾ ਬਣ ਕੇ ਆ ਕੇ ਗੁਰੂ ਦੇ ਘਰ ਦੀ ਰਵੀ, ਪਰ ਇਹ ਸੋਝੀ ਮਨੁੱਖ ਦੇ ਜਾਮੇ 'ਚ, ਇਸ ਤੋਂ ਬਾਅਦ ਸੋਝੀ ਕਿਤੇ ਨਹੀਂ ਹੈ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦਾ ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਕਹਿੰਦੇ ਕਦੀ ਵਿਚਾਰ ਕਰ, ਜਿੱਦਾਂ ਦੇ ਐਸ ਸੀ 'ਚ ਕਰਮ ਕਰ ਲਏਗਾ ਤੇਰੀ ਮਨ ਬਿਰਤੀ ਉੱਦਾਂ ਦੀ ਹੋ ਜਾਣੀ ਹੈ, ਉੱਦਾਂ ਦੀ ਹੋ ਜਾਣੀ ਹੈ। ਠੀਕ ਹੈ, ਜਿੱਦਾਂ ਦਾ ਕਰਮ ਕਰ ਲਏਗਾ। ਹੁਣ ਤੁਸੀਂ ਦੇਖੋ, ਕਿਸੇ ਵੇਲੇ ਆਪਾਂ ਕਹਿ ਦਿੰਦੇ ਹਾਂ या फलां बंदा गाला ही कड़ता रहिंदा, आपां सुभाव की गल ने, उहदे कर्म ही इदां दे, उहदा कम कर ही इदां दा, धंधा ही इदां दा, उहने गाला ही कड़नी है। ठीक है, इहदा मतलब साडे कर्मां दे मुताबक साडी बिरती बनदी है। जे कर्म माड़े ने तो बिरती माड़ी है, कर्म चंगे करो बिरती चंगी बन जाएगी, है ना। हुण इक बंदा गुरु घर आउंदा, गुरु घर रोज सेवा करदा, उहदे कर्म चंगे, सेवा करन रहे हो, ठीक है, उहदी बिरती चंगी, उहदी सोच चंगी, ठीक है नी। कदी वेखो उहदे अंदर निम्रता पैदा होण लग पैंदी, जिड्डा मर्जी खड़ूस आदमी होवे पर गुरु घर सेवा करन लग पिया, हौली 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 मत तब्दील होण लग पई, ऐसी मत तब्दील होण लग पई कि कोई आया तो उहनूं आके कहिंदा, कहिंदा भाई साहब आ कम छड़ दिओ मैं करना है, अगे खिंचदा सी तुहानूं की कहिंदा, कहिंदा भाई तुसीं कर लो, ਵੱਡੇ ਭਾਗਾਂ ਚ ਲਿਖੀ ਸੇਵਾ ਤੁਸੀਂ ਕਰ ਲਓ, ਮੈਂ ਕੋਈ ਹੋਰ ਕਰ ਲੈਂਦਾ। ਆਮ ਬੰਦੇ ਦੇ ਵੱਸ ਚ ਨਹੀਂ ਹੈ। ਕਦੇ ਦੇਖਿਓ ਕਈ ਵਾਰੀ ਆਪਾਂ ਨਾ ਭਾਂਡੇ ਮੰਨ ਜਾਂਦੇ ਹੁੰਦੇ, ਦੂਜਾ ਬੰਦਾ ਆ ਕੇ ਕਹਿੰਦਾ, ਕਹਿੰਦਾ ਭਾਜੀ ਤੁਸੀਂ 10-15 ਪਲੇਟਾਂ ਮਾਂਜ ਦਿੱਤੀਆਂ, ਹੁਣ ਸੇਵਾ ਮੈਨੂੰ ਦੇ ਦਿਓ। ਦੇਖੋ ਕੀ ਕਹਿੰਦਾ, ਉਹ ਜਾ ਜਾ ਇਹ ਅੱਜ ਮੈਂ ਸੇਵਾ ਲਈ ਹੈ, ਅੱਜ ਸਾਰੇ ਭਾਂਡੇ ਮੈਂ ਮੰਜਣੇ, ਹੱਥਾਂ ਲਾਈ ਕਿਸੇ ਨੂੰ ਵੀ, ਮੇਰੀ ਸੇਵਾ ਨਾ ਖੋ। ਇਹਦਾ ਮਤਲਬ ਜੇ ਵੀ ਹੰਕਾਰ ਆ, ਅਜੇ ਮਤ ਟਿਕਾਣੇ ਤੇ ਨਹੀਂ ਗਈ। ਠੀਕ ਹੈ, ਉਹ ਗੁਰੂ ਪਿਆਰਿਓ ਜਿਹੜੀ ਸੇਵਾ ਨਾ, ਸੇਵਾ ਗੁਰੂ ਜੀ ਪਤਾ ਕੀ ਕਹਿੰਦੇ, ਹਰ ਇੱਕ ਚੀਜ਼ ਬਾਣੀ 'ਚ ਲਿਖੀ ਆ ਪਰ ਆਪਾਂ ਵਿਚਾਰ ਨਹੀਂ ਗਈ। ਵਿਚਾਰ ਜਦੋਂ ਕਰੋਗੇ ਨਾ ਫਿਰ ਆਪ ਜੀ ਆਨੰਦ ਮਾਣੋਗੇ। ਗੁਰੂ ਜੀ ਕਹਿੰਦੇ ਸੇਵਾ ਕੀ ਹੈ ਕਿ ਤੂੰ ਇੱਕ ਪਲੇਟ ਮਾਂਜੀ ਤੇ ਦੂਜੇ ਨੇ ਕਹਿਤਾ ਵੀ ਮੈਨੂੰ ਦੇ ਦੇ, ਹੁਣ ਮੈਂ ਮਾਂਜ ਲਵਾਂ। ਤੂੰ ਉਹਨੂੰ ਪਿਆਰ ਨਾਲ ਕਹੇ ਲਓ ਭਾਈ ਸਾਹਿਬ ਤੁਸੀਂ ਮਾਂਜ ਲਓ, ਇਹ ਵੀ ਸੇਵਾ ਹੈ, ਇਹ ਵੀ ਸੇਵਾ ਹੈ। ਕਹਿੰਦਾ ਕਿਉਂ? ਕਹਿੰਦਾ ਕਿ ਕੋਈ ਤੇਰੇ ਮਨ 'ਚ ਨਿਮਰਤਾ ਆ ਗਈ। ਕਿਹੜੀ ਨਿਮਰਤਾ ਆ ਗਈ ਹੈ? ਕਿ ਹੋ ਸਕਦਾ ਪਰਮਾਤਮਾ ਨੇ ਕਿਰਪਾ ਕੀਤੀ। ਦੇਖੋ ਕਿੱਦਾਂ ਦੀ, ਤੂੰ ਭਾਂਡੇ ਸਾਫ ਕਰਦਾ ਸੀ ਇਸ ਪਾਸੇ ਬੈਠ ਕੇ, ਉਹ ਪਰਲੇ ਪਾਸੇ ਬਹਿ ਗਿਆ। ਉਹ ਕਹਿੰਦਾ ਭਾਈ ਮੈਂ ਭਾਂਡੇ ਮਾਂਜਦਾ, ਤੁਸੀਂ ਕੋਈ ਹੋਰ ਸੇਵਾ ਕਰ ਲਓ। ਤੂੰ ਉੱਠ ਕੇ ਚਲਾ ਗਿਆ, ਤੂੰ ਉੱਠ ਕੇ ਚਲਾ ਗਿਆ ਵੀ ਚੱਲ ਕੋਈ ਗੱਲ ਨੀ, ਤੂੰ ਭਾਂਡੇ ਮਾਂਜਦਾ, ਮੈਂ ਜੋੜਿਆਂ ਦੀ ਸੇਵਾ ਕਰ ਲੈਂਦਾ। ਤੂੰ ਜੋੜੇ ਘਰ ਚਲਾ ਗਿਆ, ਇਹ ਭਾਂਡੇ ਮਾਂਜਣ ਲੱਗ ਪਿਆ ਉਸ ਪਾਸਿਓਂ ਜਿੱਥੇ ਤੂੰ ਬੈਠਾ ਸੀ, ਉਹਦੇ ਉੱਤੇ ਠੀਕ ਕੋਈ ਪਿੱਲਰ ਸੀ, ਉਹ ਡਿੱਗ ਪਿਆ। ਜਦੋਂ ਡਿੱਗ ਪਿਆ ਨਾ, ਤੇ ਉਹ ਜਿਹੜਾ ਬੰਦਾ ਸੀ ਨਾ, ਉਹ ਕੀ ਕਹਿੰਦਾ, ਕਹਿੰਦਾ ਕਮਾਲ ਹੈ ਬਈ, ਰੱਬਾ ਧੰਨ ਆ। ਉਹਨੇ ਗੱਜ ਕੇ ਕਹਿਣਾ ਬਈ ਹੇ ਅਕਾਲ ਪੁਰਖ ਤੂੰ ਧੰਨ ਆ। ਕਹਿੰਦਾ ਕਿਹੜੀ ਕਿਨੋਂ? ਕਹਿੰਦਾ ਇਸ ਬੰਦੇ ਨੇ 2 ਪਲੇਟਾਂ ਮਾਰੀਆਂ, ਸਿਰਫ 2 ਪਲੇਟਾਂ ਮਾਰੀਆਂ ਤੂੰ ਸੇਵਾ ਕਬੂਲ ਕਰਤੀ 2 ਪਲੇਟਾਂ ਦੇ ਵਿੱਚ ਹੀ, ਇਹਦੇ ਤਾਂ ਬੜਾ ਵੱਡਾ ਕਸ਼ਟ ਟਾਲ ਦਿੱਤਾ। ਉੱਠ ਕੇ ਦੂਜੀ ਥਾਂ ਚਲਾ ਗਿਆ। ਪਿਆਰ ਸਤਿਕਾਰ ਉਹਨੇ ਇੰਨੀ ਗੱਲ ਹੀ ਕਹੀ ਹੈ, ਚੰਗਾ ਭਾਈ ਤੁਸੀਂ ਕਰ ਲਓ ਮੈਂ ਦੂਜੀ ਸੇਵਾ ਕਰ ਲੈਣਾ। ਇਹਦਾ ਮਤਲਬ ਮਨ 'ਚ ਨਿਮਰਤਾ ਰੱਖੋ। ਅਗਰ ਤੁਹਾਨੂੰ ਕੋਈ ਪਿਆਰ ਨਾਲ ਇੰਨੀ ਗੱਲ ਕਹਿ ਦੇਣਾ ਹੈ ਕੁਝ ਨਹੀਂ, ਜੇ ਤੁਹਾਨੂੰ ਦੂਜਾ ਬੰਦਾ ਤੁਹਾਡੇ ਅੱਗੇ ਬਹਿਣ ਲੱਗਾ, ਉਹ ਪਰਾ ਹੋ ਕੇ ਬਹਿ ਜਾ, ਤੂੰ ਅੱਗੇ ਬਹਿ ਜਾਂਦਾ, ਤੈਨੂੰ ਅਕਲ ਨਹੀਂ, ਉਹਨੂੰ ਬਹਿ ਲੈਣ ਦਿਓ, ਆਪ ਪਿੱਛੇ ਹੋ ਜਾਓ। ਕਿਉਂਕਿ ਗੁਰੂ ਪਿਆਰਾ ਹੋ ਸਕਦਾ ਹੈ ਉਸ ਅਸਥਾਨ ਤੇ ਉੱਤੇ ਬੈਠਿਆ ਤੈਨੂੰ ਮਤ ਨਾ ਆਉਂਦੀ ਹੋਵੇ, ਤੂੰ ਪਿੱਛੇ ਹੋ ਜਾਵੇਂ ਤੈਨੂੰ ਮਤ ਆ ਜਾਊਗੀ, ਉਸ ਅਸਥਾਨ ਤੇ ਉਹ ਬੈਠੇ ਉਹਨੂੰ ਮਤ ਆ ਜਾਊਗੀ। ਗੁਰੂ ਪਿਆਰਿਓ ਕਿਸੇ ਵੇਲੇ ਬੰਦਾ ਬੈਠਾ ਹੁੰਦਾ ਚੌਂਕੜਾ ਮਾਰ ਕੇ, ਮਾੜਾ ਜਿਹਾ ਉਹਦੇ ਪੈਰ ਥੱਲੇ ਕਿਤੇ ਕੋਈ ਰੋੜਾ ਆ ਜਾਂਦਾ ਨਾ, ਉਹਦੀ ਚੌਂਕੜੀ ਨਹੀਂ ਵੱਜਦੀ, ਉਹ ਪੈਰ ਚੁੱਕ ਚੁੱਕ ਗਾਂਹ ਪਿਛਾਂ ਕਰਦਾ, ਰਸ਼ ਬੜਾ, ਹੁਣ ਪੈਰ ਗਾਂਹ ਪਿਛਾਂ ਹੋਣ ਨਹੀਂ ਡਿਆ, ਉਹ ਚੁੱਭੀ ਜਾਂਦਾ, ਉਹਦਾ ਧਿਆਨ ਉਹਦੇ ਵੱਲ ਹੀ ਹੈ, ਹੁੰਦਾ ਨਾ ਉਹਦਾ ਧਿਆਨ ਉਹਦੇ ਵਾਲੀ, ਉਹ ਵਾਰ ਵਾਰ ਪੈਰ ਗਾਂਹ ਪਿਛਾਂ ਕਰਦਾ, ਉਹਨੇ ਜਦੋਂ ਦੂਜਾ ਬੰਦਾ ਆ ਕੇ ਉਹਦੇ ਅੱਗੇ ਬਹਿ ਜਾਂਦਾ, ਉਹ ਸਾਰੇ ਜਿਹੜੇ ਹਿੱਲ ਜਾਂਦੇ, ਤੇ ਮਾੜਾ ਜਿਹਾ ਵੀ ਪਿੱਛੇ ਹੋ ਜਾਂਦਾ, ਪਿੱਛੇ ਹੋ ਜਾਂਦਾ ਮਾੜਾ ਜਿਹਾ, ਤੇ ਮਨ 'ਚ ਕੀ ਆਉਂਦਾ, ਧੰਨ ਹੈ ਪਰਮਾਤਮਾ ਤੂੰ ਹੈ। ਜੇ ਨਾ ਇਹ ਮਾੜਾ ਜਿਹਾ ਹਿਲਾਉਂਦੇ ਤੇ ਮੈਂ ਤਾਂ ਕਿਹਾ ਮੇਰੇ ਪਿਛਲੇ ਬੰਦੇ ਨੇ ਹਿਲਣਾ ਨਹੀਂ ਸੀ ਮੇਰੇ ਅੱਗੋਂ, ਤੇ ਮੇਰੇ ਤੇ ਪੈਰ ਚੁੱਭੀ ਜਾਂਦਾ, ਮੈਨੂੰ ਤਾਂ ਕੋਈ ਸਮਝ ਲੱਗਣ ਨਹੀਂ ਰਹੀ ਸੀ, ਬੋਲਣ ਕੀ ਰਹੇ ਨੇ, ਹੋਇਆ ਕੀ, ਉਹ ਥੋੜਾ ਜਿਹਾ ਪਿੱਛੇ ਹੋਇਆ, ਉਹ ਰੋੜਾ ਅੱਗੇ ਆ ਗਿਆ, ਧਿਆਨ ਦਿਓ ਹੁਣ ਉਸ ਰੋੜੇ ਉੱਤੇ ना एदा पै रहा ना किसी होर दा पै रहा, रंगा दा कोई पता नहीं। जे हमेशा एक गल क्या करो कि जोत सुपावे नानका सही गल चंगी। तू जो करता है भले च करता है, तुम करो भला हम भलो ना जाने। पर बिरती नहीं बनती, बिरती नहीं बनती। की कही मेरे अगे आगे बह गया, इन अकली है नहीं, अगे आगे बह जाता मेरे तो गुरु प्यारे। जे तुहाडे अगे आके बह गया तुसीं पिछे हो सकदे हो, करमा भागा वाले हो। की कहो मन च, शुक्र है परमात्मा मैनू भी किसी मौका दिता ठाल देण दा। बह जाओ भाजी, तुसीं बह जाओ, एडी कोई गल नहीं। जिन्हां दात लैणी है ना, ओ बार वाह च बैठे। एक दिन की गल, एक गुरसिख प्यारे इत्थे आए मिले, कोई गल तुर पी तो उन्होंने किसी सिंह ने कहा, कहिंदा भाई साहब तुसीं पहली बारी इत्थे आए हो? कहिंदा हाँ जी। कहिंदा आया करो। कहिंदा तन करके तो नहीं आउंदे, मन करके आउंदे आ। मन करके आउंदे? कहिंदा हाँ जी। तो की कहिंदा? कहिंदा बाबा जी मैं हर वीरवार नूं अपनी पैली नूं पानी लाउण दे बहाने आ जाना, तो उत्थे बह के मैं सत्संग सुनदा। अज तुसीं सत्संग आ किया, पिछले वीरवार तुसीं आ किया। देखो वाह च बैठे नूं पता सत्संग किहड़ा कीता, ते इत्थे बैठिया कईआं नूं नहीं पता कि पिछली वारी आपां की किया सी। वड्डा कौन आ, जुड़िया कौन आ? वाह च बैठा भी चित गुरु दे चरणां जुड़िया, वह जुड़िया है। सो ध्यान देने वाली गल, जे गुरु जी समझाउण लगे आपसी नूं, कहिंदा जिद्दां दा कर्म करेगा उदा की बिरती बन जानी है ना। फिर अगे जाके गुरु जी कहन लगे, कहिंदे अमृत हर कल नौ आप वरताए सी। अमृत हर कल नौ आप वरताए सी। कहिंदे जे तू गुरु दे द्वारे आके बह गया, तेरी बिरती टिक गई उस जगह दे उत्ते जिथे गुरु टिकाउणा चाहुंदे, जिथे मत मिलदी है। ते मत किथे मिलदी है? संसार दे झूठे पदार्थां तों नाता तोड़ के गुरु की मत मिलदी है। अल्लाह तोड़ के अगर गुरु के द्वारे से बह गया तू, तो की होएगा? अमृत हर का नाओ। अमृत की है? आत्मिक जीवन देन वाला उस परमात्मा का नाम है ना। आप वरताए सी। कहंदे फिर परमात्मा कृपा करदा कि ये जिहड़ा नाम है अंदर टिकदा नहीं बंदे दे। पर जिहड़े बंदे अपनी मत नूं जिथे गुरु जी ले जाना चाहते उत्थे ले जाके गुरु ग्रंथ साहब जी की बाणी की विचार करते हैं ना, कहते उन्होंने अंदर परमात्मा नाम आप ही टिका देता। दसो आप ही कृपा कर देंगे, आप टिका देंगे ने। फिर गुरु साहब बन की कह लगे, कहते चलिया पत सो जन्म सवार वाजा वाहे सी। चलते हो जरा कह लगे चलिया, ध्यान देना गुरु, चलिया पत सो जन्म सवार। कहिंदे ऐसी बिरती वाली आत्मा जिहड़ी है इस शरीर नूं इस संसार नूं छड्ड के जदों तुरदी है तां सत्कार नाल जांदी है, इज्जत नाल जांदी है, और अपना जन्म सवार के जांदी है, अपना जीवन सवार के जांदी है, अपना जीवन सुथरा करके जांदी है। जीवन का भाव की है गुरु पैरो? जीवन खत्म नहीं हुंदा कदे भी, खत्म नहीं हुंदा कदे भी, क्योंकि आत्मा अबनाशी है, आत्मा कभी नाश नहीं होंगी। ध्यान दौ, शरीर आ शरीर के बंधन जिंदगी जींदी है, शरीर के बंधन जिंदगी जींदी है। तो जिदन शरीर का नाता टुट जाता, चरासी के गेट चो निकल जाती है, उदन परमात्मा च लीन होकर परमात्मा की जिंदगी जींदी है, उदा जीवन जींदी है। लीन हो जाती ना परमात्मा च, प्रकाशित हो जाती है ना। सो गुरु जी की कहन लगे, कहन लगे हुंदा की है कि वह आत्मा अपना जन्म सवार के तिथ जो जाती है इज्जत दे नाल जाती है। फिर वाजा वाए सी, वाजा वाए सी का मतलब पता की है? जानदा वाजा का मतलब की है कि वह अपनी शोभा अपनी वडियाई का वाजा संसार से वजा के जाती है। कहना भाव कभी वेखियो को रब का प्यारा भगती वाला जदों इस शरीर नूं छड्ड के ते परमात्मा च लीन हो जांदा, गुरु प्यारे उन्हूं कोई नहीं भुलदा। उदियां उदाहरणां दे दे के संसार दे उत्ते ਲੋਕਾਂ ਨੂੰ ਉਪਦੇਸ਼ ਦਿੱਤਾ ਜਾਂਦਾ। ਇਹਦਾ ਮਤਲਬ ਉਹਦੀ ਸ਼ੋਭਾ ਦਾ ਵਾਜਾ ਵੱਜਣ ਡਿਆ। ਗੁਰੂ ਪਿਆਰਿਓ, ਕਹਿਣ ਨੂੰ ਆਪਾਂ ਕਹਿ ਲਵਾਂਗੇ, ਬੜੇ ਬੜੇ ਭਗਤ ਜਿਹੜੇ ਇਸ ਸਰੀਰਕ ਯਾਤਰਾ ਨੂੰ ਪੂਰੀ ਕਰਕੇ ਚਲੇ ਗਏ, ਪਰ ਅੱਜ ਵੀ ਸੰਸਾਰ ਤੇ ਸ਼ੋਭਾ ਪੂਰੀ ਹੈ, ਵਡਿਆਈ ਪੂਰੀ ਹੈ। ਹਰ ਥਾਂ ਤੇ ਨਾਂ ਲਿਆ ਜਾਂਦਾ ਉਹਨਾਂ ਦਾ, ਉਹਨਾਂ ਦਾ ਵਾਜਾ ਵੱਜਦਾ ਪਿਆ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿਣ ਲੱਗੇ, ਜੱਗ ਵਾਲਿਓ ਮਾਨਸ ਕਿਹਾ ਵਿਚਾਰਾ ਤੇ ਲੋਕ ਸੁਣਾਏ ਸੀ। ਕਹਿੰਦੇ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਕਿਸੇ ਇਨਸਾਨ ਨੇ ਕੀ ਸ਼ੋਭਾ ਕਰਨੀ, ਕਿਸੇ ਇੱਕ ਇਨਸਾਨ ਨੇ ਕੀ ਸ਼ੋਭਾ ਕਰਨੀ, ਕੀ ਵਡਿਆਈ ਕਰਨੀ ਉਹਨਾਂ ਦੀ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਤੇ ਲੋਕ ਸੁਣਾਏ ਸੀ। ਕਹਿੰਦਾ ਪਰਮਾਤਮਾ ਐਸੀ ਕਿਰਪਾ ਕਰਦਾ ਉਹਨਾਂ ਦੀ ਵਡਿਆਈ ਤਿੰਨਾਂ ਭਾਵਨਾ ਦੇ ਵਿੱਚ ਲੋਕੀ ਸੁਣਦੇ ਆ। ਤਿੰਨਾਂ ਭਾਵਨਾ ਦਾ ਮਤਲਬ ਕੀ ਹੈ? ਸਾਰੀ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਦੇ ਅੰਦਰ ਉਹਨਾਂ ਦੀ ਵਡਿਆਈ ਚੱਲਦੀ ਹੈ, ਉਹਨਾਂ ਦੀ ਸ਼ੋਭਾ ਚੱਲਦੀ ਹੈ, ਦੁਨੀਆ ਉਹਨਾਂ ਦੇ ਗੁਣ ਗਾਇਨ ਕਰਦੀ ਹੈ, ਉਹਨਾਂ ਦੀਆਂ ਉਦਾਹਰਣਾਂ ਲੈਂਦੀ, ਉਹਨਾਂ ਦਾ ਨਾਂ ਲੈਂਦੇ ਆ ਵੀ ਇਹੋ ਜਿਹਾ ਬਣੋ ਕਿਤੇ। ਕਿਉਂ? ਕਿਉਂਕਿ ਉਹਨਾਂ ਨੇ ਭਗਤੀ ਕੀਤੀ ਹੈ, ਉਹਨਾਂ ਨੇ ਆਪਣੀ ਮਨ ਬਿਰਤੀ ਨੂੰ ਗੁਰੂ ਦੇ ਦੁਆਰੇ ਲਿਜਾਣਾ ਕੀਤਾ। ਠੀਕ ਹੈ, ਜਿੰਨਾ ਚਿਰ ਸਾਡੀ ਮਨ ਬਿਰਤੀ ਗੁਰੂ ਦੇ ਦੁਆਰ ਤੇ ਨਹੀਂ ਆਉਂਦੀ, ਸਾਡੀ ਸੋਚ ਗੁਰੂ ਦੇ ਦੁਆਰ ਤੇ ਨਹੀਂ ਆਉਂਦੀ, ਤੇ ਉਹ ਕਦੋਂ ਆਊਗੀ? ਉਹ ਉਦੋਂ ਆਊਗੀ ਗੁਰਬਾਣੀ ਚ ਗੁਰੂ ਜੀ ਧੰਨ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਅੱਗੇ ਟੈਪੋ, ਸਭ ਕੁਛ ਜਾਣੇ ਜਾਣ, ਕਹਿੰਦਾ ਸਤਿਗੁਰ ਅੱਗੇ ਟੈਪੋ, ਢਹਿ ਜਾ। ਢਹਿ ਦਾ ਮਤਲਬ ਕੀ ਹੈ? ਹੁਣ ਕੋਈ ਇਨਸਾਨ ਨੂੰ ਕਹੀ ਹੈ ਜਾਂ ਅੱਗੇ ਢਹਿ ਜਾ ਕੇ, ਮਤਲਬ ਆਪਣੀ ਤਾਕਤ ਛੱਡ ਦੇ। ਕਦੀ ਦੇਖਿਓ ਆਪਾਂ ਕਿਸੇ ਦਾ ਫੈਸਲਾ ਕਰਾਉਂਦੇ ਹਾਂ, ਕਹਿੰਦੇ ਵੀ ਨਹੀਂ ਯਾਰ ਤਾਂ ਕੀ ਕਹਿੰਦਾ, ਉਹ ਛੱਡ ਯਾਰ, ਤੂੰ ਆਪਣੀ ਮੈਂ ਛੱਡ, ਉਹਦੇ ਅੱਗੇ ਢਹਿਰਾ ਜਾ ਕੇ ਤੇ ਤੈਨੂੰ ਉਹਨੇ ਸਭ ਕੁਛ ਦੇ ਦੇਣਾ, ਬੰਦਾ ਬੜਾ ਵਧੀਆ। ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਸਤਿਗੁਰ ਅੱਗੇ ਢਹਿਪੋ, ਜੇ ਲੈਣਾ ਹੀ ਕੁਛ ਗੁਰੂ ਚਰਨਾਂ ਚੋਂ, ਆਪਣੀ ਤਾਕਤ, ਆਪਣੀ ਮੈਂ, ਆਪਣੇ ਆਪ ਨੂੰ ਭੁਲਾ ਕੇ ਗੁਰੂ ਚਰਨਾਂ ਦੇ ਵਿੱਚ ਢਹਿ ਜਾ, ਢੇਰੀ ਹੋ ਜਾ, ਸਭ ਕੁਛ ਜਾਣੇ ਜਾਣ। ਕਹਿੰਦਾ ਕਿਉਂ ਢਹਿਣਾ ਹੀ? ਕਹਿੰਦਾ ਫਿਰ ਤੈਨੂੰ ਦੱਸਣਾ ਨਹੀਂ ਜਾ ਕੇ ਵੀ ਗੁਰੂ ਜੀ ਮੈਂ ਤੇਰੇ ਅੱਗੇ ਢਹਿ ਗਿਆ, ਮੈਂ ਆਪਣੀ ਤਾਕਤ ਖਤਮ ਕਰਦੀ, ਮੈਨੂੰ ਇਹਦੇ ਬਦਲੇ ਆਹ ਦੇ ਦੇ। ਕਹਿੰਦਾ ਤੈਨੂੰ ਕੁਝ ਕਹਿਣ ਦੀ ਲੋੜ ਨਹੀਂ, ਇਹਦੇ ਬਦਲੇ ਤੈਨੂੰ ਦੇਣਾ ਕਿ ਉਹਨੂੰ ਸਭ ਕੁਛ ਪਤਾ। ਫਿਰ ਕੀ ਕਹਿੰਦੇ? ਕਹਿੰਦਾ ਢਹਿਣਾ ਸੌਖਾ ਨਹੀਂ, ਢਹਿਣਾ ਵੀ ਸੌਖਾ ਨਹੀਂ। ਕਹਿੰਦਾ ਕੀ ਕਰਾਂ ਫਿਰ ਹੁਣ? ਤੁਸੀਂ ਕਿਹਾ ਢਹਿ ਜਾ, ਮੈਂ ਢਹਿਣ ਨੂੰ ਤਿਆਰ ਹੋ ਗਿਆ। ਕਹਿੰਦਾ ਜਦੋਂ ਢਹੇਗਾ ਨਾ, ਆਸਾ ਮੰਥਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਕਹਿੰਦਾ ਮਨ ਦੀਆਂ ਆਸ਼ਾਵਾਂ ਤ੍ਰਿਸ਼ਨਾਵਾਂ ਇਹਨਾਂ ਨੂੰ ਸਾੜ ਕੇ ਜਾਈ, ਇਹ ਨਾਲ ਨਾਲ ਲੈ ਜਾਈ ਕਿਤੇ ਕਿ ਗੁਰੂ ਜੀ ਮੈਂ ਤਾਂ ਆ ਗਿਆ ਹਾਰ ਕੇ ਹੁਣ। ਠੀਕ ਹੈ, ਨਹੀਂ ਹਾਰ ਕੇ ਦਾ ਮਤਲਬ ਕੀ ਆ? ਵੀ ਅੱਜ ਮਨ ਬਿਰਤੀ ਇੱਦਾਂ ਦੀ ਬਣਾ ਦੇ ਵੀ ਗੁਰੂ ਜੀ ਹੁਣ ਮੇਰੇ ਅੰਦਰ ਕੋਈ ਆਸ, ਕੋਈ ਤ੍ਰਿਸ਼ਨਾ ਮੇਰੇ ਅੰਦਰ ਨਹੀਂ ਹੈ, ਸਭ ਸਾੜ ਦਿੱਤੀਆਂ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਮੈਂ ਤੇ ਇੱਥੇ ਪਹਿਰਾਉਣਾ, ਘੜੀ ਦਾ ਇੱਕ ਸਵਾਸ ਦਾ ਪਰਾਉਣਾ, ਇੱਕ ਸਵਾਸ ਦਾ, ਪਤਾ ਨਹੀਂ ਅਗਲਾ ਆਉਣਾ ਕਿ ਨਹੀਂ ਆਉਣਾ, ਮੈਂ ਇੱਕ ਸਵਾਸ ਦਾ ਪਰਾਉਣਾ ਤੇ ਮੇਰੇ ਤੇ ਕਿਰਪਾ ਕਰ ਦਿਓ। ਕੈਸੀ ਕਿਰਪਾ ਕਰ ਦਿਓ? ਕਿ ਮੈਨੂੰ ਆਪਣੇ ਚਰਨੀ ਲਾ ਲਓ ਤੇ ਹੁਣ ਧਿਆਨ ਦਿਓ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਕਹਿੰਦੇ ਨਾਨਕ ਆਪ ਨਿਹਾਲ ਸਭ ਕੁੱਲ ਆਰਸੀ। ਆਂਦਾ ਜਦੋਂ ਸਾਡੀ ਬਿਰਤੀ ਇੰਨੀ ਉੱਚੀ ਚਲੀ ਜਾਂਦੀ ਹੈ, ਸਾਡੀ ਸੋਚ ਇੰਨੀ ਉੱਚੀ ਚਲੀ ਜਾਂਦੀ ਹੈ, ਜਿੱਥੇ ਸਾਨੂੰ ਗੁਰੂ ਦੀ ਮੱਤ ਮਿਲ ਜਾਂਦੀ ਹੈ, ਜਿੱਥੇ ਸਾਨੂੰ ਗੁਰੂ ਦੀ ਸੋਝੀ ਆ ਜਾਂਦੀ ਹੈ, ਗਿਆਨ ਮਿਲ ਜਾਂਦਾ ਹੈ ਗੁਰੂ ਸਾਹਿਬਾਂ ਦੇ ਚਰਨਾਂ ਦਾ, ਤੇ ਹੁੰਦਾ ਕੀ ਹੈ? ਨਾਨਕ ਆਪ ਨਿਹਾਲ, ਨਾਨਕ ਦਾ ਭਾਵ ਗੁਰੂ ਸਾਹਿਬਾਂ ਕਹਿ ਰਹੇ। ਆਪ ਨਿਹਾਲ, ਨਿਹਾਲ ਦਾ ਮਤਲਬ ਕੀ ਹੈ? ਸਦਾ ਖੁਸ਼ੀ ਚਿੱਤ ਚ ਰਹਿਣਾ, ਉਹਨੂੰ ਨਿਹਾਲ ਕਹਿੰਦੇ। ਉਹ ਬੰਦਾ ਨਿਹਾਲ ਹੋਇਆ ਪਿਆ, ਕਹਿੰਦਾ ਆਪਾਂ ਹਮੇਸ਼ਾ ਖੁਸ਼ ਰਹਿੰਦਾ, ਠੀਕ ਹੈ, ਉਹਨੂੰ ਨਹੀਂ ਕੋਈ ਪਰਵਾਹ ਕਿਸੇ ਦੀ ਹੁਣ। ਠੀਕ ਹੈ, ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਸੰਸਾਰਿਕ ਪਦਾਰਥ ਦੀ ਕੋਈ ਪ੍ਰਾਪਤੀ ਹੋ ਜਾਵੇ ਤੇ ਬੰਦਾ ਨਿਹਾਲ ਨਹੀਂ ਹੋ ਸਕਦਾ, ਘੜੀ ਪਲ ਲਈ ਹੈ, ਥੋੜੀ ਦੇਰ ਲਈ ਖੁਸ਼ ਹੋਇਆ, ਕਿਆ ਆਨੰਦ ਹੈ ਬਈ, ਆਪਾਂ ਜ਼ਮੀਨ ਮਿਲ ਗਈ, ਕਹਿੰਦਾ ਥੋੜੇ ਪਲ ਲਈ ਹੈ, ਜਦੋਂ ਵਾਹੁਣੀ ਪਈ ਤੇ ਕੀ ਕਹਿੰਦਾ? ਕਹਿੰਦਾ ਯਾਰ ਐਵੇਂ ਕੇਸ ਜਿੱਤ ਕੇ ਕਿ ਬਾਬਾ ਸੌਂਦਾ ਸੀ, ਹੁਣ ਤੜਕੇ ਉੱਠ ਕੇ ਵਾਹੁਣੀ ਪੈਂਦੀ ਹੈ, ਇਹ ਕਰਨਾ ਪੈਂਦਾ, ਉਹ ਕਰਨਾ ਪੈਂਦਾ, ਮੱਝ ਰੱਖ ਲਈ ਹੈ ਨਾ, ਪੱਠੇ ਪਾਉਣੇ ਪੈਂਦੇ ਆ, ਦੁੱਧ ਚੋਣਾ ਪੈਂਦਾ, ਧੁੱਪੇ ਛਾਵੇਂ ਕਰਨੀ ਪੈਂਦੀ ਹੈ, ਪਾਣੀ ਡਾਉਣੀ ਪੈਣਾ, ਕਈ ਮਨ ਕੰਮ ਕਰਨੇ ਪੈਣੇ ਆ, ਹੈ ਨਾ। ਇੱਥੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਨਿਹਾਲ ਦਾ ਅੱਖਰ ਕੀ ਹੈ, ਕਹਿੰਦਾ ਵੀ ਉਹ ਬਿਰਤੀ ਐਸੀ ਬਣ ਜਾਂਦੀ ਤੇ ਸਦਾ ਚਿੱਤ ਰਹਿੰਦੀ ਹੈ, ਕਹਿੰਦਾ ਬਾ ਖੁਸ਼ੀ ਚਿੱਤ ਚ ਰਹਿੰਦੀ ਹੈ, ਉਹਦੇ ਅੰਦਰ ਕੋਈ ਵੀ ਹੁਣ ਉਸਤਾ ਨਿਸਤਾ ਨਹੀਂ ਰਹੀ। ਕਹਿੰਦੇ ਨਾਨਕ ਆਪ ਨਿਹਾਲ, ਆਪ ਤੇ ਨਿਹਾਲ ਹੋ ਗਿਆ, ਖੁਸ਼ੀ ਚਿੱਤ ਰਹਿਣ ਲੱਗ ਪਈ, ਸਭ ਕੋਲ ਉਤਾਰ ਸੀ। ਹੁਣ ਇੱਥੇ ਬੜੀ ਵੱਡੀ ਗੱਲ ਜੇ ਵੀ ਬਾਕੀ ਕੁੱਲਾਂ ਤਾਰ ਦੂਗਾ, ਕਿੱਦਾਂ ਕੁੱਲਾਂ ਤਾਰ ਦੂਗਾ, ਚਾਚੇ ਤਾਏ ਭੂਆ ਫੁੱਫੜ ਕੁੱਲਾਂ, ਆਪਾਂ ਤੇ ਹੀ ਸੋਚਦੇ ਰਹੇ ਅੱਜ ਤੱਕ ਹੈ ਵੀ ਜੇ ਪਰਮਾਤਮਾ ਨਿਹਾਲ ਹੋ ਗਿਆ ਕਿਤੇ ਤਾਂ ਕੁੱਲਾਂ ਹੀ ਤਾਰ ਦੂ ਫੜ ਕੇ, ਉਹ ਨਹੀਂ ਬਈ। ਗੁਰੂ ਜੀ ਕਹਿਣ ਲੱਗੇ ਸਭ ਕੁੱਲ ਤਾਰ ਸੀ, ਸਭ ਬੜੀ ਵੱਡੀ ਗੱਲ ਆ। ਉੱਥੇ ਲਿਖਿਆ ਕਰਮੀ ਆਪੋ ਆਪਣੀ, ਕਿਆ ਨੇੜੇ ਕਿਆ ਦੂਰ, ਕਮਾਈ ਆਪੋ ਆਪਣੀ, ਤੇ ਇੱਥੇ ਸਾਰੀਆਂ ਕੁੱਲਾਂ ਹੀ ਤਾਰਤੀਆਂ ਇੱਕ ਜਣੇ ਨੇ। ਸੋ ਵਿਚਾਰ ਕਰੀਏ, ਕੁੱਲ ਕਿਹਨੂੰ ਕਹਿੰਦੇ, ਜਿਹਨਾਂ ਨਾਲ ਨਾਤਾ ਆ, ਜਿਹਨਾਂ ਦੇ ਕੋਲ ਮੈਂ 24 ਘੰਟੇ ਰਹਿੰਦਾ ਆ, ਉਹ ਮੇਰੀ ਕੁੱਲ ਆ। ਉਹ ਕਿਹੜੀ ਕੁੱਲ ਆ? ਗਿਆਨ ਇੰਦਰੇ, ਇਹ ਸਾਡੀ ਕੁੱਲ ਚੋਂ, ਠੀਕ ਹੈ। ਹੁਣ ਦੇਖੋ ਨਾ, ਨੇਤਰ ਆ ਇਹ ਗਿਆਨ ਇੰਦਰ ਆ, ਇਹਨਾਂ ਦੇ ਨਾਲ ਮਨ ਦਾ 24 ਘੰਟਾ ਨਾਤਾ, ਕੰਨ ਦੇ ਨਾਲ 24 ਘੰਟਾ ਨਾਤਾ, ਇਹ ਗਿਆਨ ਇੰਦਰ ਆ, ਇਹਨਾਂ ਦੇ ਨਾਲ ਨਾਤਾ ਆ ਸਾਡੀ ਮਨ ਬਿਰਤੀ ਦਾ। ਤੇ ਗੁਰੂ ਜੀ ਸਭ ਕੁੱਲ ਤਾਰ ਸੀ, ਉਹ ਤਾਸ਼ ਦਾ ਮਤਲਬ ਕੀ ਹੈ ਕਿ ਜਿੱਦਾਂ ਉਹ ਆਤਮਿਕ ਬਿਰਤੀ ਵਾਲਾ ਹਮੇਸ਼ਾ ਨਿਹਾਲ ਰਹਿੰਦਾ, ਖੁਸ਼ ਚਿੱਤ ਚ ਰਹਿੰਦਾ, ਕਹਿੰਦੇ ਉਦਾਂ ਹੀ ਗਿਆਨ ਇੰਦਰੇ ਵੀ ਉਹਦੇ ਵਾਂਗੂ ਸਦਾ ਹੀ ਖੁਸ਼ ਚ ਰਹਿੰਦੇ ਨੇ। ਕਿਵੇਂ? ਅੱਖਾਂ, ਹੁਣ ਇਹਨਾਂ ਅੱਖਾਂ ਦੇ ਜ਼ਰੀਏ ਸੰਸਾਰ ਨੂੰ ਵੇਖਣ ਡਿਆ ਤਾਂ ਦੇਖੋ ਸਭ ਕੁੱਲ ਕਿਵੇਂ ਤਰ ਗਈ, ਵੀ ਮਨ ਬਿਰਤੀ ਤਬਦੀਲ ਹੋ ਗਈ ਹੈ, ਹੈ ਨਾ। ਹੁਣ ਅੱਗੇ ਮਨ ਚ ਕੀ ਆਉਂਦਾ ਸੀ, ਅੱਖਾਂ ਨਾਲ ਵੇਖਦਾ ਸੀ ਭਾਈ ਨੱਥਾ ਤੋਂ ਬੰਦਾ ਚੰਗਾ ਨਹੀਂ ਹੈ, ਹੁਣ ਸਭ ਕੁੱਲ ਤਾਰ ਸੀ, ਇਹ ਵੀ ਤਰ ਗਏ ਨਾਲ ਹੀ। ਕਿੱਦਾਂ? ਇਹਨਾਂ ਅੱਖਾਂ ਦੇ ਜ਼ਰੀਏ ਨੱਥਾ ਸਿੰਘ ਤੁਰਿਆ ਆਉਣ ਡਿਆ ਅੱਗੋਂ, ਤੇ ਕਿਸੇ ਨੇ ਕਿਹਾ ਗੱਲ ਸੁਣੋ, ਨੱਥਾ ਤੇਰੇ ਵੱਲ ਬੜਾ ਗੁੱਸੇ ਨਾਲ ਆਉਣ ਡਿਆ ਅੱਜ, ਤੇ ਕੀ ਕਹਿੰਦਾ ਅੱਗੋਂ? ਕਹਿੰਦਾ ਆਉਂਦੇ ਉਹ ਗੁੱਸੇ ਚ ਹੋਊ, ਮੈਂ ਥੋੜੀ ਗੁੱਸੇ ਚ। ਕਹਿੰਦਾ ਕਿਉਂ? ਕਹਿੰਦਾ ਏਦਾਂ ਆ, ਕੱਲ ਮੈਨੂੰ ਲੱਗਦਾ ਸੀ ਮੇਰਾ ਦੁਸ਼ਮਣ ਆ, ਹੁਣ ਨਹੀਂ ਲੱਗਦਾ। ਕਹਿੰਦਾ ਹੁਣ ਤੇ ਲੱਗਣ ਡਿਆ ਜਿਵੇਂ ਰੱਬ ਤੁਰਿਆ ਆਉਣ ਡਿਆ, ਅੱਗੋਂ ਬਾਹਾਂ ਖਿਲਾਰ ਕੇ ਬਹਿ ਗਿਆ, ਠੀਕ ਆ ਆ ਨੱਥਿਆ, ਜੇ ਕੋਈ ਗਲਤੀ ਗੁਲਤੀ ਹੋ ਗਈ ਤੇ ਮਾਫ ਕਰ ਯਾਰ, ਛੱਡ ਪਰਾ ਤੂੰ ਵੱਡਾ ਤੇ ਮੈਂ ਛੋਟਾ, ਅੰਦਰ ਤੂੰ ਮਾਫੀ ਮੰਗਣ ਡਿਆ। ਕਹਿੰਦਾ ਕੋਈ ਗੱਲ ਨਹੀਂ। ਕਹਿੰਦਾ ਤੂੰ ਕਿਉਂ ਮਾਫੀ ਮੰਗਣ ਡਿਆ, ਗਲਤੀ ਤਾਂ ਉਹਦੀ ਹੈ। ਕਹਿੰਦਾ ਛੱਡ ਪਰਾ ਯਾਰ, ਮੇਰੀ ਵੀ ਗਲਤੀ ਹੈ। ਕਹਿੰਦਾ ਕਿਉਂ? ਕਹਿੰਦਾ ਮੇਰੀ ਗਲਤੀ ਇਹ ਕਿ ਮੈਂ ਇਹਨੂੰ ਕੱਲ੍ਹ ਪਛਾਣਿਆ ਨਹੀਂ, ਇਹ ਤਾਂ ਨਿਰੰਕਾਰ ਆ। ਜਿੱਥੇ ਭਗਤ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਨੇ ਕੋਈ, ਆਹ ਕੁੱਲ ਤਰ ਗਈ ਭਗਤ ਨਾਮਦੇਵ ਜੀ ਦੀ ਵੀ, ਸਭ ਕੁੱਲ ਤਾਰ ਸੀ। ਕਹਿੰਦਾ ਬਾਬਾ ਵੀ ਇਹ ਗਿਆਨ ਇੰਦਰੇ ਵੀ ਸਦਾ ਚਿੱਤ ਖੁਸ਼ ਰਹਿੰਦੇ ਨੇ, ਉਸ ਲੇਵਲ 'ਚ ਚਲੇ ਜਾਂਦੇ ਨੇ, ਠੀਕ ਹੈ ਵੀ। ਹੁਣ ਜੇ ਆਪਾਂ ਕੁੱਲ ਕਹੀਏ ਤਾਂ ਜਿਹਦੇ 4 ਪੁੱਤਰ ਨੇ, ਉਹ ਤਾਂ ਕਹੂਗਾ ਇੱਕ ਮੁੰਡੇ ਨੂੰ ਵੀ ਤੂੰ ਭਗਤੀ ਕਰ, ਬਾਕੀ ਅਸੀਂ ਵਿਹਲੇ ਬਹਿੰਦੇ, ਤੇ ਤੇਰਾ ਕੰਮ ਕਰ ਅਸੀਂ ਕਰਾਂਗੇ ਤਾਂ ਕਿ ਤੇਰੇ ਭਗਤੀ ਕਰਨ ਅਸੀਂ ਵੀ ਤਰ ਜਾਂਗੇ, ਨਹੀਂ। ਸੋ ਗੁਰੂ ਪਿਆਰਿਓ, ਗੁਰਬਾਣੀ ਦੀ ਵਿਚਾਰ ਕਰੋ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਗੁਰਬਾਣੀ ਨੂੰ ਪੜ੍ਹੋ, ਬੜੇ ਪਿਆਰ ਨਾਲ ਪੜ੍ਹੋ, ਠੀਕ ਹੈ, ਆਰਾਮ ਨਾਲ ਪੜ੍ਹੋ, ਕਾਲੇ ਪੈ ਕੇ ਨਾ ਪੜ੍ਹੋ, ਆਰਾਮ ਨਾਲ ਪੜ੍ਹੋ। ਜਿਵੇਂ ਜਿਵੇਂ ਪੜ੍ਹੋਗੇ ਨਾ ਪਿਆਰ ਨਾਲ, ਤੁਹਾਨੂੰ ਫੀਲ ਹੋਵੇਗਾ, ਮਹਿਸੂਸ ਹੋਵੇਗਾ ਕਿ ਤੁਹਾਡੇ ਅੰਦਰੋਂ ਹੀ ਆਪਣੇ ਆਪ ਹੀ ਐਸਾ ਜਵਾਲਾ ਫੁੱਟਣਾ ਕਿ ਉਹ ਬ੍ਰਹਮ ਗਿਆਨ ਤੁਹਾਡੇ ਅੰਦਰੋਂ ਹੀ ਜਾਗਰ ਹੋ ਜਾਣਾ, ਲੱਭਣਾ ਨਹੀਂ ਪੈਂਦਾ। ਇਹੋ ਜਿਹਾ ਕੋਈ ਵੱਡੀ ਗੱਲ ਨਹੀਂ ਹੈਗੀ, ਸਿਰਫ ਇਹ ਆ ਵੀ ਇਹਨੂੰ ਪੜ੍ਹਨ ਦਾ ਤਰੀਕਾ ਉਹ ਪ੍ਰੇਮ ਹੈ। ਜਿੱਥੇ ਤੁਸੀਂ ਮਨ ਵਿੱਚ ਟਿਕਾ ਲਿਆ ਨਾ ਕਿ ਮੇਰਾ ਕੰਮ ਬਣ ਜਾਵੇ ਕੋਈ, ਸਾਰੀ ਉਮਰ ਬਾਣੀ ਪੜ੍ਹਦੇ ਰਹੋ, ਕਦੀ ਸੋਝੀ ਨਹੀਂ ਆਉਣੀ, ਠੀਕ। ਤੇ ਜਿੱਥੇ ਮਨ 'ਚ ਟਿਕਾ ਲਿਆ ਕਿ ਗੁਰੂ ਜੀ ਤੁਹਾਡੇ ਚਰਨਾਂ ਦੀ ਸੋਝੀ ਆ ਜਾਵੇ, ਚਰਨ ਕਿਹਨੂੰ ਕਹਿੰਦੇ? ਸ਼ਬਦ ਨੂੰ। ਐਵੇਂ ਨਾ ਪੈਰ ਲੱਭਣ ਲੱਗ ਪਿਓ ਕਿਤੇ, ਚਰਨ ਸ਼ਬਦ ਨੂੰ ਕਹਿੰਦੇ ਆ, ਤੁਹਾਡੇ ਸ਼ਬਦ ਦੀ ਸੋਝੀ ਆ ਜਾਵੇ, ਫਿਰ ਪੜ੍ਹਿਓ ਬਾਣੀ, ਤਬਦੀਲੀ ਆ ਜਾਣੀ, ਆਨੰਦ ਆ ਜਾਣਾ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਮਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।